देवान देव उपमा महान देव समरथ साहिब तन तन सतगुरु आद श्री गुरु ग्रंथ साहिब महाराज जी दी पामन पुत्र हसूरी विखे विराजमान होके आप जी ने पावन पवित्र अमृत गुरबाणी जी दा रस पिन्ना अमृत कीर्तन पंथ दे प्रसिद्ध कीर्तनिए भाई साहब भाई अमर सिंह जी दिल्ली वालियां पासों सरवण करके आनंद प्राप्त कीता है। आउन वाले समय दे संबंध विच जो विचार जो बख्शिश दशमेश पिता श्री गुरु गोबिंद सिंह साहिब जी ने कीती है उस दे अज दे विचार दा आरंभ करदिया होया दशमेश पिता जी इस प्रकार वर्णन कर रहे हैं। सुनिए उन्हां दे अमोलक रतन लाल अमलीक इह रतना दे रूप विच
महारा छंद
एक छंद दा नाम मारह छंद है जो दशमेश पिता जी ने दसम ग्रंथ विच तकरीबन इथे पहली बारी वर्णन कीता है और वर्त्या है।
हेत संग पुनारन अत बेविचारन
संसार दे अंदर आसमान तो जदों पानी दी बूंद डिगदी है बहुत पवित्र हुंदी बहुत शुद्ध हुंदी। आदमी दे शरीर ते बरसात दियां बूंदां पैंदियां हन तपश मिट जांदी शरीर दियां कई बीमारियां आकाशी बूंदां विच नहातियां ठीक हो जांदियां हन। पंजाब दे लोग ताईयों गर्मी दी मौसम विच जदों बरसात हुंदी है खास तौर ते छोटे छोटे बच्चे बरसात विच नहांदे ने जे कोई उन्हां नूं पुछे भई क्यों नहांदे हो तां कहिंदे ने पित मारने आ। और सचमुच उन्हां आकाशी निर्मल बूंदां नाल ओ चर्म रोग चमड़ी दियां बीमारियां ठीक हो जांदियां हन। उंज भी मनुख नूं गर्मी वल्लों थोड़ी जी राहत प्राप्त हुंदी है ओह आकाशी निर्मल बूंद जेकर धरती उपर पै जावे जिस धरती उपर मिट्टी उड़दी है चार चफेरे सोका ही सोका प्रतीत हुंदा है उस निर्मल बूंद दे पैण नाल सावन वन हरियावले भाई गुरदास जी हरियावलता ही हरियावलता छा जांदी है। ओह बूंदा जदों नदियां दे रूप विच नदियां दा प्रवाह बन के वगदियां हन लोग तीर्थ समझ के इशनान करदे हन कि तीर्थां दे इशनान तो मनुख नूं पवित्रता प्राप्त हुंदी है। भारत दे बहुत सारे लोग गंगा जमुना सरस्वती नूं होर नदियां नूं अज भी तीर्थ मनदे हन। सिख धर्म विच इन्हां नदियां दे रूप विच ही जे कोई तीर्थ मनना पवे तां फिर ओह है सतलुज दी नदी जिस दा जल दशमेश पिता जी ने अमृत तैयार करन वेले वरत्या और बाणी दा जाप करके बाणी दा पाठ करके अगर गुरु गोबिंद सिंह जी महाराज ने किसे नदी दे पानी पानी नूं अमृत बनाया तां ओह सी सतलुज नदी दा जल प्यार लखो श्री वाह। हजूर साहिब गुरु गोबिंद सिंह जी महाराज अज दे विचार दे आरंभ अंदर सानू समझा रहे ने हां आकाश दी निर्मल बूंद जदों नदियां दे प्रवाह विच पै के वगी ते ओ नदियां तीर्थ बन गईयां ते मनुखां दी तन ते मन दोनां दी मैल उतारन दी उन्हां नूं समर्थता प्राप्त होई पर ओहो नदियां ओहो निर्मल बूंदां मनुख दी शो प्राप्त करके मनुख दी शो द्वारा मलीन हो गईया। भगत कबीर जी ने अपनी बाणी अंदर फरमाया, कबीर निर्मल बूंद आकाश की लीनी फूम मिलाए, अनक सियाने पच गए ना निर्वारी जाए। श्लोक भगत कबीर के, आसमान तो धरती तक डिग दिया आकाशी बूंद नू किसे दी शो नहीं प्राप्त होई, ओ निर्मल दी निर्मल पवित्र दी पवित्र धरती ते डिगी ते मनुख ने उस शुद्ध ते साफ निर्मल आकाशी बूंद नू अपवित्र कर दिता। ऐसे ही तरह पति ते पत्नी दा एक रिश्ता है जो बहुत पवित्र है। गुरमत ने इस रिश्ते नू पवित्रता दी बख्शिश कीती है। साडे देश विच ऐसे धर्म भी सन, ऐसे मत भी सन, ऐसे लोग भी सन जेड़े इस रिश्ते नू अपवित्र कहंदे सन, जिन्हां दा ए ख्याल सी इस रिश्ते विच आके वड्डे वड्डे लोग अपवित्र हो जांदे ने। पर गुरु नानक देव जी महाराज ने फरमाया, दुनिया दे लोगां नू समझाया, नहीं ए ते मनुख दे रुड़दे हुए जीवन नू गर्क हो रही जिंदगी नू एक बंध दे रूप विच हमेशा कायम अते पवित्र रखण वाला रिश्ता है। पांड हो वै बंदान, वारासा महला पहला। ए ते मनुखी मन दी, मनुखी तन दी, मनुखी संस्कारां दी जो अपवित्रता सुभाविक तौर ते हो सकती है, ए पति ते पत्नी दा रिश्ता तन ते मन संस्कारां दे विचारां नू पवित्रता नू पवित्र करन वाला है और पवित्र रखन वाला है। पर मनुख ने इस पवित्र रिश्ते अंदर भी अपवित्रता दा वातावरण पैदा कर दिता। संत कवि भाई वीर सिंह जी ने अपनी पहली किताब, जो उन्होंने सब तो पहली किताब लिखी है, नाम दिता है उन्होंने सतवंत कौर। जिस वेले सिख जंगलां पहाड़ां बियाबानां विच रहिंदे सन, बड़ी कठिनाई दे दौर विचों गुजर रहे सन, उस मौके ते एक सिख बची दी करनी ते कमाई उन्होंने अंकित कीती है, लिख के संसार दे लोगां नू ते खास तौर ते सानू साडे बच्चियां नू प्रेरणा दिती है कि भावें कितनियां भी कठिनाइयां क्यों ना होन, भावें कितनियां भी मुश्किलातां क्यों ना होन, गुरु दे बच्चे ते बच्चियां हमेशा चढ़दी कला विच रहिंदे ने, चढ़दी कला दे वातावरण विच गुजरदे ने। बेनती कीती जा रही सी, अज कवेंट्री दिल्ली तो पढ़न वास्ते एक आई हुई बच्ची नू मिलके आया, जिस दे माता ते पिता ने मेरी उर्दू दी फारसी दी अरबी दी तालीम दी फीस अदा कीती, ते ओ एक बोझ भार उतारन दे नजरिए नाल उस बच्ची नू मिलन वास्ते गया सा। मन विच कई ख्याल सन, कई विचार सन जो सुभाविक ही पैदा हुंदे ने। जदों साडे बच्चे या बच्चियां इन मुल्कां विच पढ़न वास्ते आउंदे ने, फिर ओ रंग भी बदलदे ने, रूप भी बदलदे ने, उहनां दे विचार भी बदलदे ने, हालात बदल जांदे ने, पर बच्ची नू देख के बहुत खुशी होई कि दिल्ली दे वातावरण नालों भी ओहदी जिंदगी विच धर्म दी भावना ज्यादा आ गई है। प्यार नाल खो श्री वाह, धर्म दी भावना, गुरु दा भरोसा, गुरु दे सिदक दी भावना पहले नालों भी ज्यादा नजर आई ते महसूस कीता कि आना सफल होया है। कि जिस थां ते मुल्कां दे वखरे वखरे ख्यालां दे बच्चे और बच्चियां रहंदे ने, पर अजे ऐसे बच्चे मौजूद ने जिन्हां ते इन्हां संस्कारां दा अजे प्रभाव नहीं, और ओह गुरु दे भरोसे ते गुरु दे होर नेड़े होई जा रही है। प्यार नाल खो श्री वाह, बेनती कर रहा सां, अर्ज कीती जा रही सी, ए रिश्ते बहुत पवित्र सन, बल्कि एक दूसरे दी जिंदगी मन दे संस्कारां नू पवित्र करन वाले रिश्ते ते संबंध ने। पर मनुख ने ਆਪਣੀਆਂ ਕਮਜ਼ੋਰੀਆਂ ਦੇ ਕਾਰਨ ਇਸ ਰਿਸ਼ਤੇ ਵਿੱਚ ਵੀ ਅਜਿਹੀ ਮਿਲਾਵਟ ਕੀਤੀ ਕਿ ਇਹ ਰਿਸ਼ਤਾ ਵੀ ਅਪਵਿੱਤਰ ਹੋ ਗਿਆ। ਇਸ ਰਿਸ਼ਤੇ ਵਿੱਚ ਵੀ ਨਿਰਮਲਤਾ ਤੇ ਪਵਿੱਤਰਤਾ ਨਹੀਂ ਰਹੀ। ਹਜ਼ੂਰ ਵਰਣਨ ਕਰ ਰਹੇ ਨੇ ਅੱਜ ਦੇ ਵਿਚਾਰ ਦੇ ਆਰੰਭ ਵਿੱਚ। ਜੀ
ਹਿਤ ਸੰਗ ਕੁਨਾਰਨ ਅਤ ਦੇ ਵਿਚਾਰਨ,
ਕਹਿੰਦੇ ਨੇ ਉਹ ਮਨੁੱਖ ਜਿਹੜਾ ਆਪਣੀ ਪਤਨੀ ਦੀ ਲੱਜ ਦਾ ਵੀ ਰਾਖਾ ਏ ਤੇ ਪਤ ਦਾ ਵੀ ਰਾਖਾ। ਥੋੜਾ ਜਿਹਾ ਸਮਝ ਲਈਏ, ਹੁਣ ਤੇ ਜਿਸ ਮੌਕੇ ਤੇ ਬੱਚੇ ਦਾ ਆਨੰਦ ਕਾਰਜ ਹੋਣਾ ਹੁੰਦਾ, ਉਹਨੂੰ ਰਸਮੀ ਤੌਰ ਤੇ ਉਹਦੇ ਹੱਥ ਵਿੱਚ ਕਿਰਪਾਨ ਥਮਾ ਦਿੱਤੀ ਜਾਂਦੀ ਏ, ਕਿਰਪਾਨ ਪਕੜਾ ਦਿੱਤੀ ਜਾਂਦੀ ਏ। ਅਸੀਂ ਤੇ ਕਿਰਪਾਨ ਕਿਵੇਂ ਪਕੜਨੀ ਏ, ਕਿਰਪਾਨ ਨੂੰ ਕਿਵੇਂ ਸੰਭਾਲਣਾ ਏ, ਕਿਰਪਾਨ ਦਾ ਕਿਵੇਂ ਸਤਿਕਾਰ ਕਰਨਾ ਏ, ਇਹ ਭੁੱਲ ਗਏ ਆ। ਸਾਨੂੰ ਇਹ ਵੀ ਤਰੀਕਾ ਨਹੀਂ ਰਿਹਾ ਕਿ ਕਿਰਪਾਨ ਪਕੜਨੀ ਕਿਵੇਂ ਹੈ, ਕਿਰਪਾਨ ਦੀ ਵਰਤੋਂ ਕਦੋਂ ਕਰਨੀ ਏ ਤੇ ਕਿਸ ਤਰ੍ਹਾਂ ਕਰਨੀ ਏ। ਫਿਰ ਵੀ ਰਸਮੀ ਤੌਰ ਤੇ ਬੱਚੇ ਦੇ ਵਿਆਹ ਦੇ ਮੌਕੇ ਤੇ ਉਹਦੇ ਹੱਥ ਵਿੱਚ ਕਿਰਪਾਨ ਪਕੜਾ ਦਿੱਤੀ ਜਾਂਦੀ ਏ, ਤੇ ਕਈ ਵਾਰੀ ਉਹ ਕਿਰਪਾਨ ਦਾ ਜਿਹੜਾ ਮੁੱਠਾ ਹੁੰਦਾ ਉਹ ਪਿਛਲੇ ਪਾਸੇ ਕਰ ਲੈਂਦਾ ਵੀ ਭਾਵੇਂ ਕੋਈ ਪਿੱਛੋਂ ਹੀ ਖਿੱਚ ਲਵੇ। ਤੇ ਕਦੇ ਕਦੇ ਜਿਨ੍ਹਾਂ ਘਰਾਣਿਆਂ ਵਿੱਚ ਪਰੰਪਰਾ ਹੈ ਗੁਰਮਤਿ ਦੀ ਵਿਚਾਰ ਤੇ ਸੂਝ ਬੂਝ ਹੁੰਦੀ ਏ, ਉਹ ਪੁੱਤਰ ਨੂੰ ਕਿਰਪਾਨ ਚਲਾਉਣੀ ਵੀ ਸਿਖਾਉਂਦੇ ਨੇ, ਕਿਰਪਾਨ ਸੰਭਾਲਣੀ ਵੀ ਤੇ ਕਿਰਪਾਨ ਸਤਿਕਾਰਨੀ ਵੀ ਦਰਸਾਉਂਦੇ ਨੇ। ਪਰ ਆਖਿਰ ਕਿਉਂ ਵਿਆਹ ਦੇ ਮੌਕੇ ਤੇ ਹੀ ਕਿਸੇ ਬੱਚੇ ਨੂੰ ਕਿਰਪਾਨ ਕਿਉਂ ਪਕੜਾਈ ਜਾਂਦੀ ਏ? ਵਿਆਹ ਦੇ ਮੌਕੇ ਤੇ ਕਿਰਪਾਨ ਪਕੜਨੀ ਕਿਉਂ ਜ਼ਰੂਰੀ ਏ? ਥੋੜਾ ਜਿਹਾ ਇਸ ਨੂੰ ਸਮਝਣਾ ਵੀ ਚਾਹੀਦਾ। ਉਹਦਾ ਮਤਲਬ ਹੈ ਕਿ ਅੱਜ ਤੋਂ ਤੇਰੀ ਬੜੀ ਵੱਡੀ ਜ਼ਿੰਮੇਦਾਰੀ ਏ, ਜਿਸ ਇਸਤਰੀ ਨੂੰ ਜਿਸ ਬੱਚੀ ਨੂੰ ਤੇਰੇ ਲੜ ਲਾਇਆ ਜਾ ਰਿਹਾ, ਅੱਜ ਤੋਂ ਉਹਦੀ ਇੱਜ਼ਤ ਆ, ਉਹਦੀ ਪਤ ਤਾ ਪਤ ਦਾ ਤੂੰ ਰੱਖ ਹੈ। ਤੇ ਜਦੋਂ ਉਸਦੀ ਲੱਜ ਤੇ ਪਤ ਨੂੰ ਕੋਈ ਖਤਰਾ ਹੋਵੇ ਉਦੋਂ ਇਹ ਨੀਂਗਰ ਚੰਦਾ ਉਸ ਮੌਕੇ ਤੇ ਤੂੰ ਇਸ ਕਿਰਪਾਨ ਦੀ ਵਰਤੋਂ ਕਰਕੇ ਆਪਣੀ ਪਤਨੀ ਦੀ ਲੱਜ ਵੀ ਰੱਖਣ ਦਾ ਜ਼ਿੰਮੇਦਾਰ ਏ ਤੇ ਪਤ ਵੀ ਰੱਖਣ ਦਾ ਜ਼ਿੰਮੇਦਾਰ ਏ। ਜਿਹੜਾ ਪਤੀ ਆਪਣੀ ਇਸਤਰੀ ਦੀ ਲੱਜ ਪਤ ਨਹੀਂ ਰੱਖ ਸਕਦਾ, ਉਹ ਬਾਕੀ ਦੁਨੀਆਂ ਭਰ ਦੀਆਂ ਇਸਤਰੀਆਂ ਦੀ ਲੱਜ ਤੇ ਪਤ ਰੱਖਣ ਲਈ ਕਿਵੇਂ ਕਿਰਪਾਨ ਉਠਾਵੇਗਾ? ਜਿਹੜਾ ਭਰਾ ਆਪਣੀ ਭੈਣ ਦੀ ਇੱਜ਼ਤ ਤੇ ਪਤ ਦੀ ਰਖਵਾਲੀ ਨਹੀਂ ਕਰ ਸਕਦਾ, ਉਹ ਦੂਸਰੀਆਂ ਭੈਣਾਂ ਦੀ ਇੱਜ਼ਤ ਪਤ ਦਾ ਕਿਵੇਂ ਰਾਖਾ ਬਣ ਸਕੇਗਾ? ਜਿਹੜੇ ਬੱਚੇ, ਜਿਹੜੇ ਪੁੱਤਰ, ਜਿਹੜੇ ਬੇਟੇ ਆਪਣੀ ਮਾਂ ਦੀ ਇੱਜ਼ਤ ਪਤ ਨਹੀਂ ਰੱਖ ਸਕਦੇ, ਉਹ ਦੁਨੀਆਂ ਭਰ ਦੀਆਂ ਮਾਤਾਵਾਂ ਦੀ ਇੱਜ਼ਤ ਪਤ ਕਿਸ ਤਰੀਕੇ ਨਾਲ ਰੱਖ ਸਕਣਗੇ? ਨਹੀਂ ਰੱਖ ਸਕਣਗੇ। ਇਹੋ ਮਨੁੱਖ ਆਪਣੀ ਪਤਨੀ ਦਾ, ਪਤੀ ਆਪਣੀ ਇਸਤਰੀ ਦੀ ਲੱਜ ਤੇ ਪਤ ਦਾ ਪਹਿਰੇਦਾਰ ਏ, ਰਖਕ ਹੈ। ਉਹਦੀ ਜ਼ਿੰਮੇਦਾਰੀ ਏ ਕਿ ਉਹਨੇ ਆਪਣੀ ਪਤਨੀ ਦੀ ਨਹੀਂ ਬਲਕਿ ਪਤਨੀ ਦੀ ਲੱਜ ਤੇ ਪਤ ਉਹਦੀ ਆਪਣੀ ਹੀ ਇੱਜ਼ਤ ਤੇ ਪਤ ਹੈ। ਇੱਕ ਨੂੰਹ ਦੀ ਲੱਜ ਤੇ ਪਤ, ਇੱਕ ਪਤਨੀ ਦੀ ਇੱਜ਼ਤ ਸਿਰਫ ਇੱਕ ਪਤੀ ਦੀ ਹੀ ਨਹੀਂ, ਇੱਕ ਘਰਾਣੇ ਦੀ ਲੱਜ ਪਤ ਏ, ਇੱਕ ਖਾਨਦਾਨ ਦੀ ਲੱਜ ਪਤ ਹੈ, ਇੱਕ ਖਾਨਦਾਨ ਦੀ ਹੀ ਨਹੀਂ ਸਮੁੱਚੇ ਕੌਮ ਦੀ ਲੱਜ ਤੇ ਪਤ ਹੈ। ਇਸ ਵਾਸਤੇ ਗੁਰੂ ਜੀ ਨੇ ਅਹਿਸਾਸ ਕਰਵਾਇਆ, ਮਹਿਸੂਸ ਕਰਵਾਇਆ ਕਿ ਇਸ ਰਿਸ਼ਤੇ ਵਿੱਚ ਪਵਿੱਤਰਤਾ ਰਹੇ। ਮਨੁੱਖ ਆਪਣੀ ਪਤਨੀ ਦੀ ਲੱਜ ਤੇ ਪਤ ਇੱਜ਼ਤ ਆਪਣੀ ਇੱਜ਼ਤ ਸਮਝੇ, ਖਾਨਦਾਨ ਦੀ ਇੱਜ਼ਤ ਸਮਝੇ। ਇਸ ਵਾਸਤੇ ਹਜ਼ੂਰ ਨੇ ਅਜਿਹੇ ਮੌਕੇ ਤੇ ਫਿਰ ਵੀ ਸ਼ਸਤਰਾਂ ਦੀ ਪ੍ਰੇਰਨਾ ਦਿੱਤੀ ਔਰ ਸਿੱਖ ਨੂੰ ਸਿਰਫ ਇੱਕ ਖਾਨਦਾਨ, ਇੱਕ ਘਰਾਣੇ ਜਾਂ ਇੱਕ ਆਪਣੇ ਪਰਿਵਾਰ ਦੀਆਂ ਬਹੂ ਤੇ ਬੇਟੀਆਂ ਦੀ ਇੱਜ਼ਤ ਪਦ ਦਾ ਰਾਖਾ ਹੀ ਨਹੀਂ ਬਲਕਿ ਸੰਸਾਰੇ ਸੰਸਾਰ ਦੀਆਂ ਇਸਤਰੀਆਂ ਦੀ ਲੱਜ ਤੇ ਪਦ ਦਾ ਰਾਖਾ ਬਣਾ ਕੇ ਕਾਇਮ ਕੀਤਾ। ਫਿਰ ਵੀ ਮਨੁੱਖ ਵਿੱਚ ਕਿਤਨੀ ਗਿਰਾਵਟ ਆ ਗਈ ਏ। ਹਜ਼ੂਰ ਵਰਣਨ ਕਰ ਰਹੇ ਨੇ ਕਿ ਉਹ ਪਤੀ ਜਿਸਨੇ ਆਪਣੀ ਪਤਨੀ ਦੀ ਪਤ ਰੱਖਣੀ ਸੀ, ਜਿਸ ਪਤੀ ਨੇ ਆਪਣੀ ਪਤਨੀ ਦੀ ਲੱਜ ਤੇ ਪਤ ਦਾ ਰਖਵਾਲਾ ਬਣਨਾ ਸੀ, ਉਹਨੇ ਹੀ ਆਪਣੀ ਪਤਨੀ ਦੀ ਲੱਜ ਵੀ ਤੇ ਉਡਾ ਦਿੱਤੀ ਤੇ ਪਤ ਵੀ ਬੇਪਤ ਕਰ ਦਿੱਤੀ। ਹਜ਼ੂਰ ਵਰਣਨ ਕਰ ਰਹੇ ਨੇ ਜੀ
ਜਿਨਕੇ ਐਸ ਪ੍ਰਕਾਰ
ਹਿਤ ਸੰਗ ਕੁਨਾਰਨ। ਪਰ ਕਿਉਂ ਇਹ ਲੱਜ ਤੇ ਪਤ ਕਿਉਂ ਚਲੇ ਗਈ? ਪਤੀ ਨੇ ਆਪਣੀ ਜ਼ਿੰਦਗੀ ਦੀ ਪਵਿੱਤਰਤਾ ਨੂੰ ਅਪਵਿੱਤਰ ਕਰ ਦਿੱਤਾ ਤੇ ਉਹ ਪਵਿੱਤਰਤਾ ਦਾ ਰਿਸ਼ਤਾ ਛੱਡ ਕੇ ਜਿਹੜੀਆਂ ਖੋਟੀਆਂ ਇਸਤਰੀਆਂ ਸਨ ਉਹਨਾਂ ਦੇ ਨਾਲ ਉਹ ਹਿੱਤ ਸੁਨੇਹੇ ਪ੍ਰੇਮ ਤੇ ਪਿਆਰ ਕਰਨ ਲੱਗ ਪਿਆ। ਕੌਣ? ਅਤ ਬਿਵਿਚਾਰਨ, ਜਿਨ੍ਹਾਂ ਇਸਤਰੀਆਂ ਦਾ ਜੀਵਨ ਵੇਸਵਾ ਵਰਗਾ ਸੀ, ਜੋ ਅਤਿਅੰਤ ਵਿਕਾਰਨ ਸਨ, ਬੁਰਿਆਰ ਸਨ,
ਜਿਨਕੇ ਐਸ ਪ੍ਰਕਾਰ
ਜਿਨ੍ਹਾਂ ਦੀ ਜ਼ਿੰਦਗੀ ਦੇ ਜੀਣ ਦੇ ਢੰਗ ਐਸ਼ ਪ੍ਰਸਤੀ ਦੇ ਸਨ, ਇਸ ਪ੍ਰਕਾਰ ਦੇ ਸਨ ਜਿਸ ਤਰ੍ਹਾਂ ਕੱਲ ਵਰਣਨ ਕੀਤਾ ਹੈ, ਜਿਨ੍ਹਾਂ ਦੇ ਹਰ ਕਰਮ, ਜਿਨ੍ਹਾਂ ਦਾ ਹਰ ਢੰਗ ਐਸ ਪ੍ਰਕਾਰ ਐਸ਼ੋ ਇਸ਼ਰਤ ਦੇ ਪ੍ਰਕਾਰ ਦਾ ਸੀ, ਜੋ ਐਸ਼ੋ ਇਸ਼ਰਤ ਵਿਚ ਜ਼ਿੰਦਗੀ ਜੀਂਦੀਆਂ ਸਨ, ਜਿਨ੍ਹਾਂ ਨੂੰ ਆਪਣੇ ਜੱਤ ਦਾ ਤੇ ਆਪਣੇ ਸੱਤ ਦਾ, ਆਪਣੀ ਪਤ ਦਾ, ਆਪਣੇ ਖਾਨਦਾਨ ਦੀ ਕੋਈ ਪਰਵਾਹ ਨਹੀਂ ਸੀ ਜੀ। ਤੇ ਕਹਿੰਦੇ ਨੇ ਉਹਨਾਂ ਦੀਆਂ ਘਰ ਵਾਲੀਆਂ ਸੁਪਤਨੀਆਂ ਕੈਸੀਆਂ ਸਨ, ਭਾਵੇਂ ਕਹਿੰਦੇ ਨੇ ਜਦੋਂ ਵੀ ਵੱਡੇ ਵੱਡੇ ਉੱਚੇ ਘਰਾਣਿਆਂ ਤੇ ਖਾਨਦਾਨਾਂ ਵਿਚ ਪੈਦਾ ਹੋਈਆਂ ਸਨ,
ਬਹੁ ਸੰਦਿਗਤੀ,
ਤੇ ਜਿਨ੍ਹਾਂ ਦੀ, ਕਿਉਂਕਿ ਮਨੁੱਖ ਦਾ ਮਨ ਜੇ ਡੋਲਦਾ ਹੈ, ਮਨੁੱਖ ਦਾ ਜੀਵਨ ਜੇ ਕਿਤੇ ਡਿੱਗਦਾ ਹੈ ਤਾਂ ਸੁੰਦਰਤਾ ਨੂੰ ਦੇਖ ਕੇ ਡਿੱਗਦਾ, ਪਰ ਇੱਥੇ ਜੋ ਅਪਵਿੱਤਰਤਾ ਆਈ ਉਹਦੇ ਵਿਚ ਕੋਈ ਐਸਾ ਵਿਚਾਰ ਤੇ ਐਸਾ ਖਿਆਲ ਨਹੀਂ ਸੀ। ਉਹਨਾਂ ਦੀਆਂ ਆਪਣੀਆਂ ਸੁਪਤਨੀਆਂ ਉੱਚੇ ਉੱਚੇ ਘਰਾਣਿਆਂ ਦੀਆਂ ਸਨ, ਤੇ ਨਾਲ ਨਾਲ ਫਿਰ ਕਹਿੰਦੇ ਨੇ ਕਿ ਬਹੁਤ ਸ਼ਬ ਬਿਗ ਸੀ, ਜਿਸ ਪ੍ਰਕਾਰ ਸੁੰਦਰ ਫੁੱਲ ਖਿਲੇ ਹੋਏ ਹੁੰਦੇ ਨੇ, ਉਹਨਾਂ ਦੇ ਸਰੀਰ ਦੀ, ਉਹਨਾਂ ਦੇ ਚਿਹਰੇ ਦੀ ਸੁੰਦਰਤਾ ਵੀ ਅਤਿਅੰਤ ਖਿਲੀ ਹੋਈ ਸੀ, ਪ੍ਰਸੰਨ ਸਨ। ਹਮੇਸ਼ਾ ਪ੍ਰਸੰਨਤਾ ਦੇ ਵਿਚ ਰਹਿਣਾ, ਇਸਤਰੀ ਦੇ 32 ਗੁਣਾਂ ਦੇ ਵਿਚੋਂ ਇੱਕ ਗੁਣ ਇਹ ਵੀ ਹੈ ਕਿ ਜਿਸ ਵੇਲੇ ਪਤੀ ਆਵੇ ਘਰ ਉਦੋਂ ਮੱਥੇ ਤੇ ਤਿਊੜੀ ਨਾ ਪਾ ਲਵੇ, ਤੇ ਆਪਣੇ ਅੰਦਰ ਹੀ ਅੰਦਰ ਹੌਲੀ ਹੌਲੀ ਬੁੜ ਬੁੜਾਉਣ ਨਾ ਲੱਗ ਪਵੇ, ਬਲਕਿ ਉਹਦਾ 32 ਗੁਣਾਂ ਵਿਚੋਂ ਇੱਕ ਗੁਣ ਇਹ ਵੀ ਹੋਵੇ ਕਿ ਜਿਸ ਮੌਕੇ ਤੇ ਪਤੀ ਬਾਹਰੋਂ ਆਵੇ ਉਸ ਮੌਕੇ ਤੇ ਉਹ ਪ੍ਰਸੰਨ ਚਿਤ ਹੋਵੇ, ਭਾਵੇਂ ਘਰ ਵਿਚ ਉਹਦੇ ਸਾਹਮਣੇ ਕਿਤਨੀਆਂ ਵੀ ਕਠਿਨਾਈਆਂ ਹੋਣ, ਉਹ ਕੰਮ ਕਾਜ ਵਿਚੋਂ ਥੱਕੇ ਮੰਨਦੇ ਪਤੀ ਨੂੰ ਇਸ ਤਰੀਕੇ ਨਾਲ ਪੇਸ਼ ਨਾ ਆਵੇ ਕਿ ਇੱਕ ਤਾਂ ਉਹ ਕੰਮ ਕਰਕੇ ਜਾਂ ਵਪਾਰਕ ਜੀਵਨ ਵਿਚ ਕੁਝ ਸੋਚ ਵਿਚ ਹੋਵੇ, ਤੇ ਦੂਸਰਾ ਉਸ ਨੂੰ ਆਉਂਦਿਆਂ ਹੀ ਦੇਖ ਕੇ ਇੰਜ ਹੋ ਜਾਵੇ ਜਿਵੇਂ ਪਾਣੀ ਪੈ ਗਿਆ ਹੋਵੇ ਜਾਂ ਸਾੜ ਪੁੱਜ ਜਾਵੇ, ਐਸਾ ਨਹੀਂ, ਬਲਕਿ ਉਹਦੇ ਚਿੱਤ ਤੇ ਉਹਦੇ ਚਿਹਰੇ ਤੇ ਪ੍ਰਸੰਨਤਾ ਹੋਵੇ। ਹਜ਼ੂਰ ਵਰਣਨ ਕਰਦੇ ਨੇ ਭਾਵੇਂ ਉਹਨਾਂ ਦੀਆਂ ਇਸਤਰੀਆਂ ਚੰਗੇ ਘਰਾਣਿਆਂ ਵਿਚ ਪੈਦਾ ਹੋਈਆਂ ਸਨ, ਸਰੀਰਕ ਤੌਰ ਤੇ ਵੀ ਉਹ ਸੁੰਦਰ ਸਨ ਔਰ ਸਦਾ ਹੀ ਪ੍ਰਸੰਨਤਾ ਵਿਚ ਰਹਿੰਦੀਆਂ ਸਨ। ਤੇ ਕਹਿੰਦੇ ਨੇ ਉਸ ਲੱਜ ਤੇ ਪਤ ਦੇ ਰਾਖੇ ਪਤੀ ਨੇ ਕੀ ਕੀਤਾ ਤਦਿਪ, ਤਾਂ ਵੀ ਕਹਿੰਦੇ ਨੇ ਉਹਨਾਂ ਦੇ ਪਤੀ ਜਿਹੜੇ ਸਨ ਉਹ ਬੁਰਿਆਰ ਹੋ ਗਏ, ਵਿਕਾਰੀ ਹੋ ਗਏ, ਉਹ ਵੇਸਵਾਂ ਦੇ ਘਰਾਣਿਆਂ ਤੇ ਉਹਨਾਂ ਦੇ ਚਵਾਰਿਆਂ ਤੇ ਜਾਣ ਲੱਗ ਗਏ ਜੀ।
ਚਿਤਰਤ ਬਹੁ ਚਿਤਰਨ ਕੁਸਮ,
ਚਿਤਰਨ
ਸੁੰਦਰ, ਬਚਿਤਰਨ ਸੁੰਦਰ,
ਚਿਤਰਤ ਬਹੁ ਚਿਤਰਨ ਕੁਸਮ ਬਚਿਤਰਨ, ਕਹਿੰਦੇ ਨੇ ਉਹਨਾਂ ਦੀਆਂ ਆਪਣੀਆਂ ਜੋ ਸੁਪਤਨੀਆਂ ਸਨ ਕੁਝ ਇਸ ਪ੍ਰਕਾਰ ਦੀਆਂ ਸਨ ਕਿ ਜਿਸ ਪ੍ਰਕਾਰ ਬਹੁਤੀ ਸੁੰਦਰ ਚਿੱਤਰਕਾਰੀ ਕਰਕੇ ਕਿਸੇ ਚਿੱਤਰਕਾਰ ਨੇ ਕੋਈ ਚਿੱਤਰ ਤਸਵੀਰ ਬਣਾ ਦਿੱਤੀ ਹੋਵੇ, ਕਿਉਂਕਿ ਤਸਵੀਰ ਵਿਚ ਰੰਗ ਆਰਟਿਸਟ ਜਦੋਂ ਭਰਦਾ ਹੈ ਔਰ ਉਹਦੀ ਸੁੰਦਰਤਾ ਆਪਣੀ ਮਿਸਾਲ ਆਪ ਹੀ ਹੁੰਦੀ ਹੈ, ਪਰ ਸਭ ਤੋਂ ਵੱਡਾ ਜੋ ਚਿੱਤਰਕਾਰ ਅਕਾਲ ਪੁਰਖ ਵਾਹਿਗੁਰੂ ਹੈ ਉਹਨਾਂ ਦੀਆਂ ਸੁਪਤਨੀਆਂ ਦੀ ਨਾਨਾ ਪ੍ਰਕਾਰ ਦੀ ਚਿੱਤਰਕਾਰੀ ਕਰਕੇ ਉਹਨਾਂ ਨੂੰ ਇਤਨੇ ਖੂਬਸੂਰਤ ਬਣਾ ਦਿੱਤਾ, ਐਸੀ ਇਸਤਰੀ ਬਣਾ ਦਿੱਤੀ ਜਿਵੇਂ ਕੋਈ ਤਸਵੀਰ ਬਣਾ ਦਿੱਤੀ ਹੋਵੇ,
ਸੁੰਦਰ ਰੂਪ ਅਪਾਰ,
ਤੇ ਇਹਦੇ ਨਾਲ ਨਾਲ ਕਹਿੰਦੇ ਨੇ ਬਚਿੱਤਰਨ ਕੁਸਮ ਬਚਿੱਤਰਨ, ਜਿਸ ਪ੍ਰਕਾਰ ਪੰਤ ਮਹਾਨ ਕੋਸ਼ ਦੇ ਕਰਤਾ ਜੀ ਨੇ ਇਹਦਾ ਭਾਵ ਅਰਥ ਇਸ ਤਰ੍ਹਾਂ ਵਰਣਨ ਕੀਤਾ ਹੈ ਜਿਵੇਂ ਕੁਸਮ ਫੁੱਲ ਬਚਿੱਤਰਨ, ਸਫੇਦ ਰੰਗ ਦਾ ਬਹੁਤ ਹੀ ਸੁੰਦਰ ਜਿਵੇਂ ਫੁੱਲ ਹੁੰਦਾ ਹੈ, ਇਸ ਪ੍ਰਕਾਰ ਉਹਨਾਂ ਦੇ ਸਰੀਰ, ਉਹਨਾਂ ਦਾ ਚਿਹਰਾ ਪ੍ਰਸੰਨ ਸਾਫ ਸੁੰਦਰ ਸਫੇਦ ਰੰਗ ਦੇ ਨਾਨਾ ਪ੍ਰਕਾਰ ਦੇ ਫੁੱਲਾਂ ਵਾਂਗ ਖਿੜਿਆ ਹੋਇਆ ਸੁੰਦਰ ਸੀ, ਸੁੰਦਰ ਰੂਪ ਅਪਾਰ, ਉਹਨਾਂ ਦਾ ਦੇ ਰੂਪ ਦੀ ਅਪਾਰ ਬੇਅੰਤੀ ਸੁੰਦਰਤਾ ਸੀ, ਪਰ ਐਸੀਆਂ ਇਸਤਰੀਆਂ ਜੋ ਇਖਲਾਕ ਵਿਚ, ਗੁਣਾਂ ਵਿਚ ਔਰ ਸਰੀਰਕ ਤੌਰ ਤੇ ਵੀ ਹਰ ਪੱਖੋਂ ਪ੍ਰਭੂ ਨੇ ਸੰਪੂਰਨ ਕਰ ਦਿੱਤੀਆਂ ਸਨ, ਉਹਨਾਂ ਦੇ ਪਤੀ ਉਹਨਾਂ ਨੂੰ ਛੱਡ ਕੇ ਥਾਂ ਥਾਂ ਤੇ ਭਰਮਣ ਤੇ ਭਟਕਣ ਲੱਗ ਜਾਣਗੇ। ਹਜ਼ੂਰ ਵਰਣਨ ਕਰਦੇ ਨੇ ਕਿਦੋਂ ਦੇਵ ਲੋਕ ਤਜ ਸੁੰਦਰ, ਕਹਿੰਦੇ ਨੇ ਕਿਦੋਂ ਅਥਵਾ ਜਾਂ ਇੰਜ ਹੀ ਸਮਝ ਲਈਏ, ਦੇਵਤਿਆਂ ਤੇ ਲੋਕ ਸਵਰਗ ਦੀਆਂ ਜਿਹੜੀਆਂ ਇਸਤਰੀਆਂ ਸਨ ਉਹਨਾਂ ਦੀ ਸੁੰਦਰਤਾ ਸੁਟਾਰ ਢਾਲ ਦੇਣਾ ਕੀਤੀ, ਸੁੰਦਰਤਾ ਹੀ ਢਾਲ ਦਿੱਤੀ, ਇਹਨਾਂ ਉਹਨਾਂ ਨੂੰ ਖੂਬਸੂਰਤ ਬਣਾ ਦਿੱਤਾ, ਉਸ ਖੂਬਸੂਰਤ ਦੇ ਨਾਲ ਉਹ ਬਹੁਤ ਹੀ ਸੁੰਦਰ ਸਨ। ਉਪਜੀ ਵਿਵਿਧ
ਪ੍ਰਕਾਰ
ਨਾ ਨਾ ਵਿਵਿਧ ਦਾ ਅਰਥ ਹੁੰਦਾ ਨਾ ਨਾ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਪਹਿਲੂਆਂ ਤੋਂ ਉਹਨਾਂ ਦੀਆਂ ਸੁਪਤਨੀਆਂ ਦੀ ਜੋ ਸੁੰਦਰਤਾ ਸੀ ਉਹ ਉਤਪੰਨ ਹੋਈ। ਪ੍ਰਭੂ ਨੇ ਉਹਨਾਂ ਨੂੰ ਸਵਰਗਾਂ ਤੋਂ ਲਿਆ ਕੇ ਮਾਤ ਲੋਕ ਵਿੱਚ ਮਾਨੋ ਉਤਪੰਨ ਕਰ ਦਿੱਤਾ ਹੈ। ਪਰ ਕਹਿੰਦੇ ਨੇ ਫਿਰ ਜਿੱਥੇ ਪਤੀਆਂ ਨੇ ਐਸੀਆਂ ਸੁੰਦਰ ਇਸਤਰੀਆਂ ਦੀ ਲੱਜਪਤ ਗਵਾ ਦਿੱਤੀ ਉੱਥੇ ਉੱਚੇ ਉੱਚੇ ਘਰਾਣੇ ਦੀਆਂ ਇਸਤਰੀਆਂ ਨੇ ਉੱਚੇ ਉੱਚੇ ਖਾਨਦਾਨਾਂ ਦੀਆਂ ਬੱਚੀਆਂ ਨੇ ਆਪਣੇ ਨੇਕ ਤੇ ਧਰਮੀ ਪਤੀਆਂ ਨੂੰ ਕਿਸ ਤਰੀਕੇ ਨਾਲ ਮਿੱਟੀ ਵਿੱਚ ਮਿਲਾ ਦਿੱਤਾ। ਦੂਸਰਾ ਪਹਿਲੂ ਹੁਣ ਇਸ ਪਾਸੇ ਵਰਣਨ ਕਰ ਰਹੇ ਨੇ। ਫਿਰ ਪੜਨ ਆਹੀ ਪੰਕਤੀ ਕਹਿੰਦੇ ਨੇ ਉਹ ਇਸਤਰੀਆਂ ਜਿਹੜੀਆਂ ਚੰਗੇ ਘਰਾਣੇ ਤੇ ਖਾਨਦਾਨਾਂ ਦੀਆਂ ਸਨ ਉਹਨਾਂ ਦਾ ਮਾੜੇ ਪੁਰਸ਼ਾਂ ਦੇ ਨਾਲ ਅਤਿਅੰਤ ਹਿੱਤ ਹੋ ਗਿਆ। ਆਪਣੇ ਨੇਕ ਪਤੀਆਂ ਧਰਮੀ ਪਤੀਆਂ ਉੱਚ ਘਰਾਣੇ ਦੇ ਪਤੀਆਂ ਨੂੰ ਉਹਨਾਂ ਨੇ ਤਿਲਾਂਜਲੀਆਂ ਦੇ ਦਿੱਤੀਆਂ। ਉਹਨਾਂ ਨੇ ਨਾ ਆਪਣੀ ਇੱਜ਼ਤ ਦੀ ਪਰਵਾਹ ਕੀਤੀ ਨਾ ਆਪਣੇ ਮਾਂ ਬਾਪ ਦੇ ਖਾਨਦਾਨ ਦੀ ਇੱਜ਼ਤ ਦੀ ਪਰਵਾਹ ਕੀਤੀ ਤੇ ਨਾ ਜਿੱਥੇ ਉਹ ਵਿਆਹੀਆਂ ਗਈਆਂ ਸਨ ਉਸ ਘਰਾਣੇ ਦੀ ਲੱਜ ਤੇ ਪਦ ਦੀ ਕੋਈ ਪਰਵਾਹ ਕੀਤੀ।
ਕਛੂ ਨਾ ਜਾਣਸ
ਜੇ ਕਹਿੰਦੇ ਨੇ ਕਛੂ ਨਾ ਜਾਣਸ ਕੁਝ ਵੀ ਨਹੀਂ ਜਾਣਦੇ ਜਿਹੜੇ ਆਦਮੀ ਕੁਝ ਵੀ ਨਹੀਂ ਸਨ ਜਾਣਦੇ ਕੁਝ ਵੀ ਨਹੀਂ ਸਨ ਸਮਝਦੇ।
ਨਰ ਹਰ ਅਬ ਬਟ ਪਾਰ
ਤੇ ਨਰ ਹਰ ਜਿਹੜੇ ਆਦਮੀਆਂ ਨੂੰ ਚੁਰਾਉਣ ਵਾਲੇ ਸਨ ਯਾਨੀ ਆਦਮੀਆਂ ਨੂੰ ਲੁੱਟਣ ਵਾਲੇ ਸਨ ਐਸੇ ਗਲਤ ਆਦਮੀ ਜਿਹੜੇ ਬਟਪਾਰ ਰਾਹ ਜਾਂਦੇ ਆਮ ਮੁਸਾਫਰਾਂ ਨੂੰ ਲੁੱਟਣ ਵਾਲੇ ਚੋਰ ਚੱਕੇ ਚੌਧਰੀ ਸਨ ਉਹਨਾਂ ਦੇ ਨਾਲ ਉੱਚੇ ਘਰਾਣੇ ਦੀਆਂ ਇਸਤਰੀਆਂ ਫਿਰਨ ਲੱਗ ਗਈਆਂ।
ਕਛੂ ਨਾ ਸ਼ਾਸਤਰ ਮਾਨਤ ਸਿਮਰਤ
ਕਹਿੰਦੇ ਨੇ ਨਾ ਤਾਂ ਕੁਝ ਲੋਕ ਸ਼ਾਸਤਰਾਂ ਨੂੰ ਮੰਨਦੇ ਨੇ ਛੇ ਹਿੰਦੂ ਧਰਮ ਦੇ ਧਰਮ ਗ੍ਰੰਥ ਜਿਨ੍ਹਾਂ ਨੂੰ ਖਾਟ ਸ਼ਾਸਤਰ ਕਿਹਾ ਗਿਆ ਹੈ। ਖਾਟ ਸ਼ਾਸਤਰ ਉਚਾਉ ਕਹੇ ਸਿਮਰਤ ਕਥੇ ਅਨੇਕ ਗੌੜੀ ਥਿੱਤੀ ਮਹੱਲਾ ਪੰਜਵਾਂ। ਛੇ ਸ਼ਾਸਤਰ ਨਾ ਕੋਈ 27 ਸਿਮਰਤੀਆਂ ਨੂੰ ਮੰਨਦੇ ਨੇ ਨਾ ਕੁਝ ਸ਼ਾਸਤਰਾਂ ਨੂੰ ਮੰਨਦੇ ਨੇ ਨਾ ਕੋਈ ਥੋੜਾ ਬਹੁਤਾ 27 ਸਿਮਰਤੀਆਂ ਨੂੰ ਜਾਣਦੇ ਨੇ ਮੰਨਦੇ ਨੇ।
ਨਾ ਜਾਣਤ ਬੋਲਤ ਕੁਬਿਦ ਪ੍ਰਕਾਰ
ਬੋਲਤ ਕੁਬਿਦ ਪ੍ਰਕਾਰ ਅਜਿਹੇ ਤਰੀਕੇ ਨਾਲ ਬੋਲਦੇ ਨੇ ਕਿ ਜਿਸ ਨੂੰ ਸੁਣ ਕੇ ਦੂਸਰੇ ਨੂੰ ਅੱਗ ਲੱਗ ਜਾਵੇ। ਕੁਬਿਦ ਦਾ ਅਰਥ ਹੁੰਦਾ ਹੈ ਮਾੜੀ ਵਿਧੀ ਅਯੋਗ ਤਰੀਕੇ ਦੇ ਤਰ੍ਹਾਂ ਅਯੋਗ ਤਰੀਕੇ ਦੇ ਨਾਲ ਬੋਲਦੇ ਨੇ ਜਿਹੜੇ ਮੰਦਾ ਬੋਲਣ ਵਾਲੇ ਨੇ ਕਿਉਂਕਿ ਜਿਹੜੀਆਂ ਇਸਤਰੀਆਂ ਅਜਿਹੇ ਤਰੀਕੇ ਨਾਲ ਇੱਕ ਖਾਨਦਾਨ ਤੋਂ ਦੂਸਰੇ ਥਾਵਾਂ ਤੇ ਫਿਰਦੀਆਂ ਤੁਰਦੀਆਂ ਨੇ ਉਹਨਾਂ ਨੂੰ ਬਾਅਦ ਵਿੱਚ ਜਦੋਂ ਜਵਾਨੀ ਢਲ ਜਾਂਦੀ ਏ ਉਦੋਂ ਜੋ ਉਹਨਾਂ ਦੀ ਜ਼ਿੰਦਗੀ ਦੀ ਦਸ਼ਾ ਹੁੰਦੀ ਏ ਉਹ ਸਿਰਫ ਉਹ ਹੀ ਮਹਿਸੂਸ ਕਰ ਸਕਦੀਆਂ ਨੇ। ਔਰ ਉਹਨਾਂ ਮਾੜੇ ਆਦਮੀ ਅਜਿਹੇ ਮਾੜੇ ਤਰੀਕੇ ਨਾਲ ਬੋਲਦੇ ਨੇ ਕਿ ਉਹ ਬੋਲ ਸਹਾਰਨੇ ਮੁਸ਼ਕਲ ਹੋ ਜਾਂਦੇ ਨੇ। ਕੁਸ਼ਟ ਤੇ ਅੰਗਨ ਕਹਿੰਦੇ ਨੇ ਫਿਰ ਜਦੋਂ ਇੱਕ ਪਵਿੱਤਰਤਾ ਅਪਵਿੱਤਰਤਾ ਦੇ ਰੂਪ ਵਿੱਚ ਬਦਲ ਜਾਵੇ ਪਾਣੀ ਸਾਫ਼ ਤੇ ਸੁਥਰਾ ਹੈ ਪਰ ਜਦੋਂ ਉਹੀ ਪਾਣੀ ਚਿੱਕੜ ਦੇ ਰੂਪ ਵਿੱਚ ਚਿੱਕੜ ਬਣ ਜਾਂਦਾ ਹੈ ਕਿਤਨਾ ਗਲਤ ਹੋ ਜਾਂਦਾ। ਇਸੇ ਤਰ੍ਹਾਂ ਇਸ ਪ੍ਰਕਾਰ ਦੇ ਜੀਵਨ ਤੇ ਭ੍ਰਿਸ਼ਟ ਹੋਣ ਕਾ ਹੋਣ ਤੋਂ ਕੁਸ਼ਟ ਤੇ ਅੰਗਨ ਉਹਨਾਂ ਦੇ ਅੰਗਾਂ ਤੇ ਕੋੜ ਦੀਆਂ ਬਿਮਾਰੀਆਂ ਹੋ ਗਈਆਂ। ਆਦਮੀ ਵੀ ਕੋੜੀ ਹੋ ਗਏ ਔਰਤਾਂ ਵੀ ਕੋੜੀ ਪਰ ਉਹਨਾਂ ਦੇ ਅੰਗ ਉਹਨਾਂ ਦੇ ਸਰੀਰ ਗਲ ਜਾਣਗੇ ਤੇ ਇਉਂ ਕੋੜ ਦੀ ਬਿਮਾਰੀ ਦੇ ਨਾਲ ਉਹਨਾਂ ਦੇ ਕੁਲੰਗਨ ਸਰੀਰ ਜਿਹੜੇ ਨੇ ਉਹ ਗਲ ਜਾਣਗੇ ਕੁਸ਼ਤੀ ਹੋ ਜਾਣਗੇ ਇਸਤਰੀਆਂ ਪੁਰਸ਼ ਕੁਸ਼ਤੀ ਹੋ ਜਾਣਗੇ ਔਰ ਉਹਨਾਂ ਦੇ ਅੰਗ ਉਹਨਾਂ ਦੇ ਸਰੀਰ ਗਲ ਜਾਣਗੇ। ਆ ਜਿਹੜੀ ਅੱਜ ਦੁਨੀਆਂ ਭਰ ਵਿੱਚ ਮਸ਼ਹੂਰ ਬਿਮਾਰੀ ਹੈ ਏਜਡ ਇਹੋ ਜਿਹੀਆਂ ਬਿਮਾਰੀਆਂ ਇਸੇ ਕਾਰਨ ਹੀ ਪੈਦਾ ਹੋਈਆਂ ਨੇ ਹੋਣਗੀਆਂ ਕਿ ਇਸ ਤਰ੍ਹਾਂ ਢੰਗ ਦੇ ਨਾਲ ਉਹਨਾਂ ਦੀ ਕੋੜ ਦੀ ਬਿਮਾਰੀ ਦੇ ਨਾਲ ਸਰੀਰ ਵੀ ਗਲ ਜਾਣਗੇ।
ਅਲਪ ਅਯੋਗ ਅਚਜ
ਅੱਛਾ ਜੀ ਕਹਿੰਦੇ ਜਿਹੜੇ ਤੁਸ਼ਬ ਅਲਪ ਅਲਪ ਥੋੜੀ ਅਲਪ ਆਹਾਰ ਰਾਮ ਕਲੀ ਪਾਤਸ਼ਾਹੀ ਦਸਵੀਂ ਦਸਮ ਗ੍ਰੰਥ ਸ਼ਬਦ ਹਜ਼ਾਰੇ ਅਲਪ ਜਿਹੜੇ ਤੁਸ਼ ਬੁੱਧੀ ਵਾਲੇ ਹੋਣਗੇ ਜਿਹੜੇ ਅਯੋਗ ਅਯੋਗ ਆਦਮੀ ਹੋਣਗੇ ਅਛੱਜ ਜਿਹੜੇ ਛਵੀ ਤੋਂ ਬਿਨਾਂ ਸੋਭਾ ਤੋਂ ਰਹਿਤ ਇਸਤਰੀ ਪੁਰਸ਼ ਹੋਣਗੇ ਜਿਹੜੇ ਆਪਣੇ ਖਾਨਦਾਨਾਂ ਕੁਲਾਂ ਦੇ ਦੀ ਲੱਜ ਤੇ ਪਦ ਦੀ ਪਰਵਾਹ ਨਹੀਂ ਕਰਨਗੇ ਐਸੇ ਉਹ ਬੇਪਤ ਹੋ ਜਾਣਗੇ। ਸਰੀਰਕ ਤੌਰ ਤੇ ਵੀ ਦੁਖੀ ਹੋਣਗੇ ਮਾਨਸਿਕ ਤੌਰ ਤੇ ਵੀ ਦੁਖੀ ਹੋਣਗੇ। ਕਹਿੰਦੇ ਨੇ ਉਹ ਹਜ਼ੂਰ ਫਰਮਾਉਂਦੇ ਨੇ ਅਸਲ ਵਿੱਚ ਨਾ ਉਹ ਇਸਤਰੀਆਂ ਨੇ ਨਾ ਉਹ ਪੁਰਸ਼ ਨੇ ਜਿਨ੍ਹਾਂ ਨੂੰ ਆਪਣੀ ਵੀ ਲਜਪਤ ਦਾ ਖਿਆਲ ਨਾ ਹੋਵੇ ਆਪਣੇ ਘਰ ਆਪਣੇ ਬਜ਼ੁਰਗਾਂ ਤੇ ਫਿਰ ਗਾਂ ਆਪਣੇ ਬੱਚਿਆਂ ਤੱਕ ਵੀ ਕਿਸੇ ਦਾ ਕੁਝ ਖਿਆਲ ਨਾ ਹੋਵੇ ਕੁਝ ਵਿਚਾਰ ਨਾ ਹੋਵੇ। ਕਹਿੰਦੇ ਨੇ ਕਦੋਂ ਅਥਵਾ ਉਹ ਜਿਹੜੇ ਲੋਕ ਨੇ ਨਰਕ ਨੂੰ ਛੱਡ ਕੇ ਦੁਨੀਆਂ ਤੇ ਅਵਤਾਰੇ ਜਨਮੇ ਨੇ ਉਹ ਨਰਕਾਂ ਦੇ ਜੀਵ ਨੇ ਜਿਹੜੇ ਇਸ ਪਾਸੇ ਪ੍ਰਵਿਰਤ ਹੋ ਰਹੇ ਨੇ। ਔਰ ਇਹ ਕਿਸੇ ਵਿਅਕਤੀ ਦੀ ਵਿਚਾਰ ਨਹੀਂ ਹਜ਼ੂਰ ਦਸਮ ਪਾਤਸ਼ਾਹ ਦੇ ਪਵਿੱਤਰ ਸ਼ਬਦ ਨੇ। ਕਹਿੰਦੇ ਉਹ ਅਥਵਾ ਐਸੇ ਇਸਤਰੀਆਂ ਪੁਰਸ਼ ਨਰਕ ਨੂੰ ਛੱਡ ਕੇ ਇਸ ਧਰਤੀ ਤੇ ਅਵਤਰੇ ਜਨਮੇ ਨੇ
ਮਹਾਪਾਸ
ਦੇ ਬਹੁਤੇ ਪਸ਼ੂ ਨੇ ਕਿਉਂਕਿ ਬੁਰਿਆਈਆਂ ਵਾਲੇ ਪਾਸੇ ਵਧੀਕ ਪ੍ਰਵਿਰਤ ਹੋਣਾ ਇਹ ਪਸ਼ੂ ਬਿਰਤੀ ਹੀ ਤਾਂ ਹੈ।
ਦੌਲਤ ਪ੍ਰਿਥੀ ਨਿਲਾਜ
ਤੇ ਕਹਿੰਦੇ ਨੇ ਨਿਲਾਜ ਬੇਸ਼ਰਮ ਹੋ ਕੇ ਨਿਲਾਜ ਹੋ ਕੇ ਬੇਸ਼ਰਮ ਹੋ ਕੇ ਧਰਤੀ ਤੇ ਤੁਰੇ ਫਿਰਦੇ ਨੇ ਡੋਲਦੇ ਫਿਰਦੇ ਨੇ ਧਰਤੀ ਤੇ ਦੁੱਧ ਜਿਹੜੇ ਨੇ ਡੋਲਦੇ ਫਿਰਦੇ ਨੇ ਤੁਰੇ ਫਿਰਦੇ ਨੇ ਬੇਸ਼ਰਮ ਹੋ ਕੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਰਮ ਨਹੀਂ ਹੁੰਦੀ।
ਦੋਹਰਾ ਹਾਂਜੀ ਸ਼ੰਕਰ ਵਰਣ ਪ੍ਰਜਾ ਭਈ
ਹਜ਼ੂਰ ਵਰਣਨ ਕਰਦੇ ਨੇ ਹੋਰ ਸ਼ੰਦ ਦੇ ਅੰਦਰ ਵਰਣਨ ਕਰਦੇ ਨੇ ਸ਼ੰਕਰ ਵਰਣ ਬ੍ਰਨ ਪ੍ਰਜਾ ਭਈ ਸ਼ੰਕਰ ਵਰਣ ਜਿਵੇਂ ਸ਼ੰਕਰ ਵਰਣ ਦਾ ਹੁੰਦਾ ਹੈ ਇੱਕ ਖਾਨਦਾਨ ਤੋਂ ਦੂਜੇ ਖਾਨਦਾਨ ਵਿੱਚ ਸੰਬੰਧ ਹੋ ਜਾਣੇ ਤੇ ਉਹ ਔਲਾਦ ਪੈਦਾ ਹੋ ਜਾਣੀ ਜੋ ਅਯੋਗ ਸੰਬੰਧਾਂ ਦੇ ਨਾਲ ਔਲਾਦ ਹੁੰਦੀ ਹੈ। ਪੰਜਾਬ ਦੇ ਵਿੱਚ ਲੋਕ ਜਿਸ ਨੂੰ ਸ਼ਬਦ ਵਰਦੇ ਨੇ ਹਰਾਮੀ ਪਿਆਰ ਨਾਲ ਖੋ ਸ੍ਰੀ ਵਾਹਿ ਜਿਵੇਂ ਕੋਈ ਮੁਸਲਮਾਨ ਇਸਤਰੀ ਬ੍ਰਾਹਮਣ ਦੇ ਨਾਲ ਵਿਆਹ ਕਰ ਲਵੇ ਉਹਦੇ ਤੋਂ ਪੈਦਾ ਹੋਈ ਔਲਾਦ ਨੂੰ ਸ਼ੰਕਰ ਵਰਣ ਕਿਹਾ ਹੈ। ਜਿਹੜੇ ਇੱਕ ਦੂਸਰੇ ਤੋਂ ਦੂਸਰੇ ਪਾਸੇ ਔਲਾਦ ਹੋ ਜਾਵੇ ਮਿਲ ਜਾਵੇ ਉਸ ਨੂੰ ਸ਼ੰਕਰ ਵਰਣ ਕਿਹਾ ਜਾਂਦਾ ਹੈ। ਔਰ ਇਸ ਤਰੀਕੇ ਨਾਲ ਵਿਸ਼ਨੂੰ ਪੁਰਾਣ ਦੇ ਵਿਚਾਰ ਮੁਤਾਬਿਕ ਇਹ ਤਰੀਕਾ ਵੀ ਦੱਸਿਆ ਗਿਆ ਹੈ ਕਿ ਬ੍ਰਾਹਮਣ ਦਾ ਜਿਹੜਾ ਰੰਗ ਹੈ ਬ੍ਰਾਹਮਣ ਦੀ ਔਲਾਦ ਦਾ ਉਹ ਗੋਰੇ ਰੰਗ ਦਾ ਖੱਤਰੀ ਦੀ ਔਲਾ ਖੱਤਰੀ ਦਾ ਰੰਗ ਲਾਲ ਰੰਗ ਦਾ ਵੈਸ ਦਾ ਰੰਗ ਜਿਹੜਾ ਉਹ ਕਾਲੇ ਰੰਗ ਦਾ ਇਹਦੇ ਨਾਲ ਨਾਲ ਜਿਹੜਾ ਸ਼ੂਦਰ ਹੈ ਉਸ ਦਾ ਰੰਗ ਕਾਲਾ ਜਿਹੜਾ ਵੈਸ਼ ਹੈ ਉਸ ਦਾ ਰੰਗ ਉਸ ਦੀ ਔਲਾਦ ਦਾ ਰੰਗ ਇਸ ਪ੍ਰਕਾਰ ਜਿਵੇਂ ਤਾਂਬੇ ਦਾ ਰੰਗ ਹੁੰਦਾ ਹੈ ਮਿਸਰਤ ਜਿਹਾ ਰੰਗ ਮਿਲਵਾਂ ਜਿਹਾ ਰੰਗ ਜਿਸ ਨੂੰ ਲੋਕ ਕਹਿੰਦੇ ਨੇ ਕਣਕ ਭਿੰਨਾ ਰੰਗ ਇੱਥੇ ਮੁੰਡੇ ਦਾ ਪਿਆਰ ਨਾਲ ਖੋ ਸ੍ਰੀ ਵਾਹ। ਇਸ ਤਰੀਕੇ ਨਾਲ ਵਿਸ਼ਨੂੰ ਪੁਰਾਣ ਦੀ ਵਿਚਾਰ ਆਈਏ ਪਰ ਇੱਥੇ ਹਜ਼ੂਰ ਵਰਣਨ ਕਰ ਰਹੇ ਨੇ ਸ਼ੰਕਰ ਬ੍ਰਨ ਪ੍ਰਜਾ ਭਈ ਇੱਕ ਖਾਨ ਜਿਵੇਂ ਮਿਸਾਲ ਦਿੱਤੀ ਏ ਸ਼ੰਕਰ ਵਰਨ ਕਿ ਮੁਸਲਮਾਨ ਘਰਾਣੇ ਦੀ ਇਸਤਰੀ ਬ੍ਰਾਹਮਣ ਨਾਲ ਵਿਆਹ ਕਰ ਲਵੇ ਬ੍ਰਾਹਮਣਾਂ ਦੀਆਂ ਇਸਤਰੀਆਂ ਮੁਸਲਮਾਨਾਂ ਦੇ ਨਾਲ ਵਿਆਹ ਕਰ ਲੈਣ ਇਸ ਢੰਗ ਦੇ ਨਾਲ ਇਸ ਵਿਚਾਰ ਦੇ ਨਾਲ ਜਿਹੜੀ ਔਲਾਦ ਦੋਨਾਂ ਪੱਖਾਂ ਤੋਂ ਹੋਵੇਗੀ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ੰਕਰ ਵਰਨ ਇੱਥੇ ਵਰਣਨ ਕਰ ਰਹੇ ਨੇ। ਸਾਰੀ ਪ੍ਰਜਾ ਜਿਹੜੀ ਇਹ ਮਿਲੇ ਜੁਲੇ ਵਰਨ ਦੀ ਹੋ ਗਈ
ਇੱਕ
ਵਰਨ ਰਹਾ ਨਾ ਕੋਏ ਕਹਿੰਦੇ ਨੇ ਕਿਸੇ ਖਾਨਦਾਨ ਦਾ ਕਿਸੇ ਕੌਮ ਦਾ ਇੱਕ ਵਰਨ ਨਾ ਰਿਹਾ ਇੱਕ ਵਿਚਾਰ ਨਾ ਰਹੀ ਇੱਕ ਖਾਨਦਾਨ ਤੋਂ ਇੱਕ ਅਗਾਂ ਇੱਕ ਖਾਨਦਾਨ ਪੈਦਾ ਹੋਣਾ ਇਹ ਵਿਚਾਰ ਨਾ ਰਹੀ। ਰਾਜਾ ਮਹੇਸ਼ ਇੰਦਰ ਸਿੰਘ ਮਹਾਰਾਜਾ ਭੁਪਿੰਦਰਾ ਸਿੰਘ ਪਟਿਆਲਾ ਪਤੀ ਦੇ ਛੋਟੇ ਭਰਾ ਬਹੁਤ ਬਿਮਾਰ ਹੋ ਗਏ ਤੇ ਡਾਕਟਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਸਰਕਾਰ ਤੁਹਾਨੂੰ ਨਵੇਂ ਖੂਨ ਦੀ ਜ਼ਰੂਰਤ ਹੈ ਤੁਹਾਨੂੰ ਖੂਨ ਦੇਣਾ ਚਾਹੀਦਾ ਹੈ ਜੋ ਆਗਿਆ ਹੋਵੇ ਸਰਕਾਰ। ਮਹਾਰਾਜ ਰਾਜਾ ਮਹੇਸ਼ ਇੰਦਰਾ ਸਿੰਘ ਕਹਿਣ ਲੱਗੇ ਕਿਸ ਦਾ ਖੂਨ ਦਿਓਗੇ ਕਿੱਥੋਂ ਖੂਨ ਲਿਆਓਗੇ ਮੈਨੂੰ ਖੂਨ ਚੜਾਉਣ ਵਾਸਤੇ ਕਿਸ ਦਾ ਖੂਨ ਕੱਢੋਗੇ ਕਹਿਣ ਲੱਗੇ ਜੀ ਇਹ ਜੋ ਬਲੱਡ ਬੈਂਕ ਹੈ ਇਹਦੇ ਵਿੱਚੋਂ ਦੇ ਦੇਵਾਂਗੇ। ਉਹਨਾਂ ਨੇ ਜਵਾਬ ਵਿੱਚ ਆਖਿਆ ਇਹ ਖੂਨ ਬਾਬੇ ਆਲਾ ਸਿੰਘ ਦਾ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਨ੍ਹਾਂ ਨੇ ਬਖਸ਼ਿਸ਼ ਪ੍ਰਾਪਤ ਕੀਤੀ ਏ ਇਹ ਖੂਨ ਬਾਬਾ ਆਲਾ ਸਿੰਘ ਦਾ ਹੈ ਬਾਬੇ ਆਲਾ ਸਿੰਘ ਦੇ ਖੂਨ ਵਿੱਚ ਕਿਸੇ ਹੋਰ ਖੂਨ ਨੂੰ ਮੈਂ ਨਹੀਂ ਮਿਲਾਉਣਾ ਚਾਹੁੰਦਾ ਜੇ ਬਖਸ਼ਿਸ਼ ਕਰਨਗੇ ਜੀਵਨ ਜ਼ਿੰਦਗੀ ਦੇਣਗੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਖਸ਼ਿਸ਼ ਕਰ ਦੇਣਗੇ ਮੈਂ ਆ ਬਾਕੀ ਲੋਕਾਂ ਦੇ ਖੂਨ ਨਾਲ ਇਸ ਖੂਨ ਨੂੰ ਮਿਲਾ ਕੇ ਆਪਣੀ ਜ਼ਿੰਦਗੀ ਕਾਇਮ ਨਹੀਂ ਕਰਨਾ ਚਾਹੁੰਦਾ ਪਿਆਰ ਨਾਲ ਖੋ ਸ੍ਰੀ ਵਾਹ। ਇਉਂ ਕਹਿੰਦੇ ਨੇ ਖਾਨਦਾਨ ਦੀ ਲਾਜ ਤੇ ਪੱਤ ਦੀ ਵਿਚਾਰਧਾਰਾ ਵਾਲੇ ਲੋਕ ਸਮਝਦੇ ਨੇ ਇੱਥੇ ਹਜ਼ੂਰ ਕਹਿ ਰਹੇ ਨੇ ਇੱਕ ਵਰਨ ਜਿਹੜਾ ਹੈ ਕਿਸੇ ਦਾ ਨਹੀਂ ਰਿਹਾ ਮਿਲਾਵਟਾਂ ਹੋ ਗਈਆਂ
ਸਕਲ ਸੂਦਰਤਾ ਪ੍ਰਾਪਤ ਭਏ
ਸਾਰੇ ਲੋਕ ਨੀਚਤਾ ਨੂੰ ਪ੍ਰਾਪਤ ਹੋ ਗਏ ਸਭ ਨੀਵੇਂ ਹੋ ਗਏ ਸੂਦਰ ਸਭ ਤੋਂ ਨੀਵੇਂ ਨੂੰ ਗਿਣਿਆ ਸੀ ਇਸੇ ਸੂਦਰ ਦਾ ਮਤਲਬ ਹੈ ਸਭ ਨੀਵੇਂ ਸਾਰੇ ਨੀਚਤਾ ਨੂੰ ਪ੍ਰਾਪਤ ਹੋ ਗਏ
ਦੈਵ ਕਰੈ ਨਾ ਕਰੈ ਸੋਹੋਏ
ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਐਸਾ ਵਕਤ ਆਵੇਗਾ ਜਦੋਂ ਨਾ ਕੋਈ ਮਾਂ ਕੁਝ ਕਰ ਸਕੇਗੀ ਨਾ ਬਾਪ ਕੁਝ ਕਰ ਸਕੇਗਾ ਨਾ ਕੋਈ ਭੈਣ ਨਾ ਕੋਈ ਭਰਾ ਕੁਝ ਕਰ ਸਕੇਗਾ ਆਪਣੇ ਖਾਨਦਾਨ ਲਜ ਦੀ ਲਜਪਤ ਰੱਖਣ ਵਾਸਤੇ ਬਸ ਬਸ ਇੱਕ ਵਾਹਿਗੁਰੂ ਤੇ ਹੀ ਭਰੋਸਾ ਹੈ ਦੈਵ ਕਰੈ ਸੋ ਹੋਏ ਜੋ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਕਰਨਗੇ ਉਹ ਕੁਝ ਹੋਵੇਗਾ।
दोहरा शंकर वर्ण प्रजा पई।
इस प्रकार मिले जुले वर्ण वाली सारी प्रजा संसार हो गया।
धर्म ना कतो रहान,
हजूर कहंदे ने धर्म किते रहा ही ना। किथे पत्नी अपने पति नु परमेश्वर रूप ते पति उसनु देवी ते फरिश्तियां तो वद महान समझ के जिंदगी दी सांझ करदे सन। इसे तरह बाकी रिश्ते ने भैणा भरावां ते समाज ते बुजुर्गां ते इउं किते धर्म रहा ना।
पाप परचुर राजा पए
ते होर लोगां दी की गल करनी है। धर्म न कतहु रहान, किते धर्म ना रहा। पाप परचुर राजा पए, राजे पाप विच परिवर्त हो गए, राज ही पाप करन लग पए, राजे ही कसाई बन गए।
सोरठा
पई धर्म की हान, पाप पर जो राजा पे पई धर्म की हान। इउं धर्म दी हानि हो गई, धर्म नाश हो गया, धर्म दी शक्ति कमजोर हो गई।
सोरठा कतो धर्म कतो ना रहा,
हजूर फरमांदे ने किते भी धर्म नहीं रहा।
ना पाप परचुर जग मोतरा,
धर्म न कतहु रहान, पाप परचुर जग में तरा जग मोतरा। धरती ते जगत विच पाप परिवर्त हो गया, धर्म किते रहान रहा नहीं। नन्ना निषेध जेड़ा लिखिया होया रहान दे नाल पढ़ना चाहिए। और इन्हां चीजां दी समझ उदों तक नहीं आउंदी जदों तक उस्तादां तों बुजुर्गां तों टकसालवे जाके पढ़िए ना। छापे खाने वालियां ने तां पैसे कमाने ने, पैसे बनाने ने। इस वास्ते जिवें उन्होंने लिख दिता है उहदे करन नाल अनर्थ हो जाएगा। इस वास्ते लफ्ज पहला आ गया है धर्म न कतहु रहान। एक नन्ना दो थावां ते नहीं वरत्या जा सकेगा। धर्म न कतहु रहान, पाप पर चुर जग मैं तर जग मो तरा। धरती ते जगत विच पाप प्रवृत्त हो गया, धर्म रहान किते नहीं रहा जी।
धर्म सबन बिसरान,
सारिया ने धर्म भुला दिता।
पाप कंठ सब जग कियो,
सारे जगत ने पाप जेड़ा सी ना वो कंठ कर लिया, मुंह जबानी याद कर लिया। असी बाणी छड के होर चीजां आ बच्चे बच्चियां कितने आ जेड़े गंदे मंदे गीत हुंदे ने सिनेमियां दे, एक बारी कुड़ियां सुन लैण ते भुलदा नहीं, एक बारी मुंडे सुन लैण ते भुलदा नहीं। पर बाणी दे वास्ते पहली पौड़ी याद करनी औखी, मूल मंत्र कंठ करना औखा, होर चीजां सब याद हो जांदियां ने। आ जेड़े अंग्रेजी दे गाने थे बच्चे सुनदे ने, झूमन लग जांदे ने, हिलन लग जांदे ने। पर कहंदे ने गुरमुखी पढ़नी औखी है, पंजाबी पढ़नी औखी है। पर अपने बच्चे बच्चियां नू, भैणां नू, मातावां भरावां नू बेनती करांगा, मुसलमान दुनिया भर विच किते भी रहिंदा है पर उहने कदे नहीं आख्या कि मेरे तो अरबी नहीं, मैं अरबी नहीं पढ़ सकदा, मैं कुरान नहीं पढ़ सकदा, मैनूं कुरान पढ़ना नहीं आंदा। सवाल ही नहीं, वो पांच पांच छे छे साल तो ही बच्चियां नू कुरान मजीद पढ़ाना शुरू कर देंदे ने। दुनिया भर विच किते भी मुसलमान रहिंदा है पर ये नहीं कि उन्हें इस्लाम दा ज्ञान ना होवे, और रोजे ना रखे, नमाज ना पढ़े जां कुरान ना पढ़े। ये बीमारी साडे लोगां विच ही आ गई, साडे बच्चे बच्चियां लई गुरमुखी पढ़नी औखी हो गई। जहां जदों क्या दूसरियां भाषावां बच्चे कितने उत्साह नाल पढ़दे ने, वी बेनती कर रहा सां फिर पढ़ना।
पाप कंठ सब जग कियो,
सारे जगत ने पाप मुंह जबानी याद कर लिया। ये गंदे मंदे गीत जो जिंदगी नु प्रिष्ट करन वाले ने, इन्हां नु कंठ करना भी पाप ही है। पर कंठ करन दा मतलब है पाप जेड़ा है लोगां नु याद है, कंठ दा मतलब हुंदा है याद होना। लोगां नु पाप ही पाप याद रह गया है, लोगां ने पाप ही कंठ कर लीता है, धर्म ही याद कीता है ते धर्म भुला दिता है, धर्म विसार दिता है।
युग चढ़ियो असंभ जगत,
कल युग चढ़ियो असंभ। बहुत दिना तो कई गुरमुख ते कई बुजुर्ग पुछदे सन ओ जी कदों आउणगे। प्यार लखो श्री वाह। अज छोटे छोटे बच्चे ही इथे आंदे ही पुछण लग गए, अठ अठ नौ नौ साल दे होणगे जी। लोग कहंदे ने दसवें पातशाह जेड़े ने ओ दुनिया ते आ गए ने ते दस सालां दे हो भी गए ने, मतलब उन्हां दा इधर ही सी। मैनूं खुशी भी होई कि संगत विच आण दा, गुरुद्वारे आण दा एहो ही महात्म है। इक दा जन्म तां सफला हुंदा है जदों गुरु दे दर्शन करदा है, जदों दे गुरु जदों गुरु दा दीदार करिए। भाई साहब भाई गुरदास जी कहंदे ने जे किते तूं गुरु दा दर्शन ना भी कर सके फिर गुरु दे सिख दा दर्शन कर लिया कर। सचमुच जे किते देश परदेश विच रहिंदे आ तैनूं श्री गुरु ग्रंथ साहिब जी दा दीदार ना हो सके, दर्शन ना हो सके, ओथे कोई स्थान ओथे कोई गुरुद्वारा ना होवे, किसे दे घर सतगुरु जी दा स्वरूप भी प्रकाशवान ना होवे, ते प्यारिया फिर किसे सिख दा दर्शन कर लिया कर। ਤੇ ਸਤਿਗੁਰੂ ਦੇ ਸਿੱਖ ਦੇ ਦਰਸ਼ਨ ਕਰਕੇ ਹੀ ਤੇਰੇ ਪਾਪ ਨਾਥ ਹੋ ਜਾਣਗੇ। ਸਤ ਗੁਰ ਸਿੱਖ ਮਿਲਿਆ ਪਾਪ ਪਣਿਠਾ, ਭਾਈ ਸਾਹਿਬ ਭਾਈ ਗੁਰਦਾਸ ਜੀ ਪਿਆਲਾ ਖੋ। ਸ੍ਰੀ ਗੁਰੂ ਦੇ ਸਿੱਖ ਦਾ ਦਰਸ਼ਨ ਕਰ ਲਈਏ, ਪਾਪ ਚਲੇ ਜਾਂਦੇ ਨੇ, ਉਜਲਤਾ ਆ ਜਾਂਦੀ ਹੈ। ਸਾਡਾ ਦਸਵਾਂ ਪਾਤਸ਼ਾਹ ਨਾ ਆਉਣ ਵਾਲਾ ਹੈ ਨਾ ਕਦੇ ਜਾਣ ਵਾਲਾ ਹੈ। ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ, ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ। ਵਡਹੰਸ ਮਹੱਲਾ ਪੰਜਵਾਂ, ਸਤਿਗੁਰੂ ਆਉਂਦੇ ਨੇ ਨਾ ਉਹ ਕਿਤੇ ਜਾਂਦੇ ਨੇ, ਕਿਉਂਕਿ ਉਹ ਸਰੀਰ ਨਹੀਂ, ਉਹ ਜਾਗਰ ਜੋਤ ਨੇ। ਸਾਡੀ ਕਮਾਈ ਚ ਫਰਕ ਹੈ, ਸਾਡੇ ਸਿਦਕ ਵਿੱਚ ਫਰਕ ਹੈ, ਸਾਡੀ ਭਾਵਨਾ ਵਿੱਚ ਫਰਕ ਹੈ, ਵਰਨਾ ਉਹ ਜ਼ਰੂਰ ਬਿਰਧਬਾਣ ਦੀ ਲਾਜ ਰੱਖਦਿਆਂ ਹੋਇਆਂ ਜ਼ਰੂਰ ਬਖਸ਼ਿਸ਼ ਕਰਦੇ। ਪਿਆਰ ਨਾਲ ਖੋ ਸ੍ਰੀ ਵਾਹ ਹਜ਼ੂਰ ਵਰਨਣ ਕਰ ਰਹੇ ਨੇ। ਇੱਥੇ ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਪ੍ਰਸੰਗ ਲਿਖਿਆ ਹੈ, ਪ੍ਰਸੰਗ ਤੇ ਉਹ ਬਹੁਤ ਲੰਬਾ ਹੈ, ਪਰ ਇੱਕ ਸੈਂਟੈਂਸ ਇੱਥੇ ਕਹਿਣਾ ਚਾਹਾਂਗਾ। ਬਾਬਾ ਰਾਮ ਸਿੰਘ ਜੀ ਬੇਦੀ ਸਿਆਲਕੋਟ ਦੇ ਇਲਾਕੇ ਵਿੱਚ ਉਹਨਾਂ ਦਾ ਕੇਂਦਰੀ ਅਸਥਾਨ ਸੀ, ਕੋਟਲੀ ਬਾਬਾ ਫਕੀਰ ਚੰਦ ਜੀ। ਗੁਰੂ ਨਾਨਕ ਦੇਵ ਜੀ ਦੀ ਚੌਥੀ ਅੰਸ਼ ਵੰਸ਼ ਵਿੱਚੋਂ ਤਕਰੀਬਨ ਬਾਬਾ ਫਕੀਰ ਚੰਦ ਜੀ ਨੇ ਇਹ ਕੋਟਲੀ ਕਸਬਾ ਆਬਾਦ ਕੀਤਾ। ਇਸ ਲਈ ਇਹਨਾਂ ਬੇਦੀਆਂ ਨੂੰ ਕੋਟਲੀ ਫਕੀਰ ਚੰਦ, ਬਾਬਾ ਫਕੀਰ ਚੰਦ ਜੀ ਦੀ ਕੋਟਲੀ ਦੇ ਬੇਦੀ ਕਿਹਾ ਜਾਂਦਾ ਸੀ। ਬਾਬਾ ਫਕੀਰ ਚੰਦ ਜੀ ਦੇ ਉਹ ਪੋਤਰੇ ਸਨ। ਇਸੇ ਵਿਚਾਰ ਅਨੁਸਾਰ ਜਦੋਂ ਪੰਥ ਤੇ ਬਿਪਤਾ ਆਈ, ਸੰਕਟ ਆਇਆ, ਉਸ ਮੌਕੇ ਤੇ ਬਾਬਾ ਰਾਮ ਸਿੰਘ ਜੀ ਬੇਦੀ ਅਗਵਾਈ ਕਰ ਰਹੇ ਸਨ। ਸਿੱਖ ਫੌਜ ਬਹੁਤ ਥੋੜੀ ਸੀ, ਚਾਰ ਚਫੇਰਿਓਂ ਘੇਰਾ ਪਾਇਆ ਗਿਆ, ਦੁਸ਼ਮਣ ਦੀ ਫੌਜ ਬਹੁਤ ਜ਼ਿਆਦਾ ਸੀ। ਇੰਝ ਮਹਿਸੂਸ ਹੁੰਦਾ ਸੀ ਕਿ ਕੁਝ ਹਜ਼ਾਰ ਸਿੱਖ ਇਸ ਘੇਰੇ ਵਿੱਚ ਸਮਾਪਤ ਹੋ ਜਾਣਗੇ। ਉਸ ਮੌਕੇ ਤੇ ਬਾਬਾ ਰਾਮ ਸਿੰਘ ਜੀ ਬੇਦੀ ਸਾਹਿਬ ਜੀ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਮੌਕੇ ਤੇ ਜੇ ਤੁਸੀਂ ਆਪ ਬਖਸ਼ਿਸ਼ ਨਹੀਂ ਕਰੋਗੇ ਤੇ ਤੁਹਾਡੀ ਸਿੱਖੀ, ਤੁਹਾਡਾ ਪੰਥ ਸਮਾਪਤ ਹੋ ਜਾਵੇਗਾ। ਤੁਸੀਂ ਹੀ ਬਖਸ਼ਿਸ਼ ਕਰ ਸਕਦੇ ਹੋ, ਤੁਸੀਂ ਸਾਡੀ ਬਾਂਹ ਪਕੜ ਸਕਦੇ ਹੋ, ਤੁਸੀਂ ਰੱਖਿਆ ਕਰ ਸਕਦੇ ਹੋ। ਪੰਥ ਪ੍ਰਕਾਸ਼ ਤੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਉਸ ਮੌਕੇ ਤੇ ਗਿਲਜਿਆਂ ਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਦੀ ਅਗਵਾਈ ਨਾਲ, ਅਣਗਿਣਤ ਆਪਣੇ ਅਗੈਬੀ ਤੇ ਅਕਾਲੀ ਫੌਜ ਦੇ ਨਾਲ ਸਾਡੇ ਨਾਲ ਮੁਕਾਬਲਾ ਕਰ ਰਹੇ ਹੋਣ। ਔਰ ਥੋੜੇ ਹੀ ਸਮੇਂ ਅੰਦਰ ਗਿਲਜੇ ਬਹੁਤ ਆਪਣਾ ਜਾਨੀ ਨੁਕਸਾਨ ਕਰਵਾ ਕੇ ਦੌੜ ਗਏ ਤੇ ਇੰਜ ਗੁਰੂ ਖਾਲਸਾ ਪੰਥ ਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਪਿਆਰ ਨਾਲ ਖੋ ਸ੍ਰੀ ਗੁਰੂ। ਪਰ ਜਦੋਂ ਇਹ ਭਾਵਨਾ ਸਾਡੇ ਵਿੱਚ ਆਵੇਗੀ, ਅਜੇ ਤੇ ਅਸੀਂ ਆਪਣੀ ਆਪਣੀ ਤਾਕਤ ਦਾ, ਆਪਣੀ ਆਪਣੀ ਸਿਆਣਪ ਦਾ, ਆਪਣੇ ਆਪਣੇ ਧੜੇ ਦਾ, ਪੱਖ ਪੂਰਨ ਦਾ ਯਤਨ ਕਰਦੇ ਹਾਂ, ਅਜੇ ਗੁਰੂ ਤੇ ਗੁਰੂ ਨੂੰ ਉਸ ਭਾਵਨਾ ਨਾਲ, ਉਸ ਵਿਚਾਰ ਨਾਲ, ਉਸ ਸਿਦਕ ਨਾਲ ਅਸੀਂ ਬੇਨਤੀ ਨਹੀਂ ਕੀਤੀ। ਹਾਂ, ਉਹ ਜ਼ਾਹਰ ਹਜ਼ੂਰ ਨੇ, ਹਾਜ਼ਰਾ ਹਜ਼ੂਰ ਨੇ ਆਉਣ ਵਾਲੇ ਪ੍ਰਸੰਗਾਂ ਦੇ ਸੰਬੰਧ ਵਿੱਚ ਜੋ ਬਜ਼ੁਰਗਾਂ ਵੱਲੋਂ ਕੁਝ ਸਰਵਨ ਕੀਤਾ, ਬੇਨਤੀ ਕਰਾਂਗਾ, ਪਰ ਇੱਥੇ ਹਜ਼ੂਰ ਵਰਣਨ ਕਰ ਰਹੇ ਨੇ ਜੀ।
ਕਲਯੁਗ ਚੜਿਓ ਅਸੰਭ,
ਹਾਂ ਪੁੱਛਦੇ ਸਨ ਬਜ਼ੁਰਗ ਬਹੁਤ ਸਾਰੇ, ਉਹ ਕਦੋਂ ਪ੍ਰਗਟ ਹੋਣਗੇ, ਉਹ ਕਦੋਂ ਪ੍ਰਸੰਗ ਸ਼ੁਰੂ ਹੋਵੇਗਾ, ਵਰਣਨ ਕਰਨ ਲੱਗੇ ਨੇ। ਜਿਸ ਵਿਅਕਤੀ, ਜਿਸ ਮਹਾਂਸ਼ਕਤੀ ਦੇ ਪ੍ਰਗਟ ਹੋਣ ਦੀ ਕਥਾ ਵਰਣਨ ਕਰ ਰਹੇ ਨੇ, ਹੁਣ ਉਸ ਮੁਤਲਕ ਜ਼ਿਕਰ ਕਰ ਰਹੇ ਨੇ, ਪਹਿਲੀ ਵਾਰੀ ਸੁਣੋ ਜੀ।
ਕਲਯੁਗ ਚੜਿਓ ਅਸੰਭ,
ਕਲਯੁਗ ਇੱਕ ਪਾਸੇ ਇਹਨੂੰ ਬੜੀ ਮਹਾਨਤਾ ਹੈ, ਪਰ ਕਈ ਵਾਰੀ ਕਈ ਚੰਗੇ ਬੰਦੇ ਵੀ ਇੰਨੇ ਮਾੜੇ ਹੋ ਜਾਂਦੇ ਨੇ ਕਿ ਫਿਰ ਉਹਨਾਂ ਦੇ ਮੱਥੇ ਲੱਗਣਾ ਵੀ ਕੋਈ ਪਸੰਦ ਨਹੀਂ ਕਰਦਾ। ਭਾਵੇਂ ਕਲਯੁਗ ਨੂੰ ਬੜੀ ਮਹਾਨਤਾ ਹੈ, ਪਰ ਜੋ ਕਲਯੁਗ ਨੇ ਕਰਮ ਕੀਤੇ ਨੇ, ਜੋ ਕਲਯੁਗ ਨੇ ਆਪਣੇ ਵਿੱਚ ਪਾਪ ਕਰਮਾਂ ਦਾ ਵਰਤਾਓ ਵਰਤਾਇਆ ਹੈ, ਉਹਦੇ ਮੁਤਾਬਿਕ ਕਲਯੁਗ ਚੜਿਓ ਅਸੰਭ। ਕਲਯੁਗ ਬੜਾ ਅਸ਼ੁਭ ਚੜਿਆ, ਕਲਯੁਗ ਬੜਾ ਅਸ਼ੁਭ ਆਰੰਭ ਹੋਇਆ।
ਜਗਤ ਕਵਨ ਬਿਦ ਬਾਟ ਹੈ,
ਹਜ਼ੂਰ ਦਸਮ ਪਾਤਸ਼ਾਹ ਫਰਮਾਉਂਦੇ ਨੇ, ਤੁਸੀਂ ਦੱਸੋ ਜਗਤ ਦੇ ਲੋਕ ਇਹ ਸੰਸਾਰ ਕਿਹੜੀ ਵਿਧੀ ਨਾਲ ਬਚੇਗਾ ਜਦੋਂ ਰਾਜਾ ਹੀ ਕਤਲੋਗਾਰਤ ਕਰਨ ਲੱਗ ਪਿਆ।
ਰੰਗ ਹੋ ਇਕ ਹੈ ਰੰਗ,
ਹਜ਼ੂਰ ਵਰਣਨ ਕਰਦੇ ਨੇ ਕਿ ਫਿਰ ਬਈ ਕਿਵੇਂ ਬਚਾ ਹੋ ਸਕਦਾ ਐਸੇ ਵਾਤਾਵਰਨ ਵਿੱਚ। ਰੰਗ ਹੋ ਇਕ ਹੈ ਰੰਗ, ਇੱਕ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੇ ਪ੍ਰੇਮ ਰੰਗ ਵਿੱਚ ਆਪਣੇ ਮਨ ਨੂੰ ਰੰਗ ਲਓ, ਕਿਉਂਕਿ ਸਾਰੀ ਸ਼ਰਾਰਤ ਤਾਂ ਮਨ ਦੀ ਹੈ, ਮਨ ਹੀ ਤੇ ਸਾਰਾ ਕੁਝ ਕਰਨ ਵਾਲਾ ਹੈ। ਇਸ ਮਨ ਨੂੰ ਅਕਾਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਪ੍ਰੇਮ ਰੰਗ ਵਿੱਚ ਰੰਗੋ।
ਤਬ ਛੁਟੋ ਕਾਲ ਕਾਲ ਤੇ,
ਹਜ਼ੂਰ ਫਰਮਾਉਂਦੇ ਨੇ ਹੋਰ ਕੋਈ ਤਰੀਕਾ ਕਲਯੁਗ ਦੀ ਕਿਰਿਆ ਤੋਂ ਬਚਣ ਦਾ ਨਹੀਂ। ਆ ਜਿਹੜੇ ਕਰਮ ਅਸੀਂ ਸੁਣਦੇ ਆ ਰਹੇ ਹਾਂ, ਇਹਨਾਂ ਕਰਮਾਂ ਤੋਂ ਹਜ਼ੂਰ ਕਹਿੰਦੇ ਨੇ ਤਾਂ ਬਛੁੱਟ ਹੋ ਕਲ ਕਾਲ ਤੇ, ਤਾਂ ਕਲਯੁਗ ਦੇ ਸਮੇਂ ਦੇ ਵਿਕਰਿਆ ਤੋਂ, ਕਲਯੁਗ ਦੇ ਸਮੇਂ ਦੇ ਪਾਪਾਂ ਤੋਂ, ਬੁਰਿਆਈਆਂ ਤੋਂ ਹੇ ਗੁਰੂ ਕੇ ਸਿੱਖੋ ਤਾਂ ਛੁੱਟੋਗੇ, ਜੇਕਰ ਆਪਣੇ ਮਨ ਨੂੰ ਅਕਾਲ ਪੁਰਖ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਰੰਗ ਵਿੱਚ ਰੰਗ ਲਵੋਗੇ। ਹੁਣ ਅਸਾਂ ਫੈਸਲਾ ਕਰਨਾ ਕਿ ਬਾਣੀ ਦੇ ਪ੍ਰੇਮ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ, ਜਾਂ ਦੁਨੀਆਂ ਦੀਆਂ ਬੁਰਿਆਈਆਂ ਦੇ ਪ੍ਰੇਮ ਰੰਗ ਵਿੱਚ ਆਪਣੇ ਮਨ ਨੂੰ ਰੰਗਣਾ। ਹਾਂ, ਹਜ਼ੂਰ ਨੇ ਤਾਂ ਸਾਨੂੰ ਸਮਝਾ ਦਿੱਤਾ, ਇਹ ਵਰਣਨ ਕਰ ਦਿੱਤਾ ਇਸ ਦੋਹੇ ਅੰਦਰ, ਇਹਨਾਂ ਬੁਰਿਆਈਆਂ ਤੋਂ, ਇਹਨਾਂ ਪਾਪਾਂ ਤੋਂ, ਇਹਨਾਂ ਹਾਲਾਤਾਂ ਤੋਂ ਤੁਸੀਂ ਤਾਂ ਛੁੱਟ ਸਕਦੇ ਹੋ, ਕਲਯੁਗ ਦੇ ਸਮੇਂ ਦੇ ਪ੍ਰਭਾਵ ਤੋਂ ਤਾਂ ਤੁਹਾਡਾ ਛੁਟਕਾਰਾ ਹੋ ਸਕਦਾ, ਜੇਕਰ ਤੁਸੀਂ ਆਪਣੇ ਆਪ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਰੰਗ ਵਿੱਚ ਰੰਗ ਲਵੋਗੇ।
ਹੰਸਾ ਚੰਦ,
ਹਾਂਜੀ,
ਜਹ ਤਹ ਬੜਾ ਪਾਪ ਕਾ ਕਰਮ,
ਜਿੱਥੇ ਤਿੱਥੇ ਸਭ ਥਾਵਾਂ ਤੇ ਪਾਪਾਂ ਦਾ ਕਰਮ ਵੱਧ ਗਿਆ,
ਜਗ ਤੇ ਘਟਾ ਧਰਮ ਕਾ ਭਰਮ,
ਤੇ ਧਰਮ ਦਾ ਜਿਹੜਾ ਭਲਮ ਮਨਸਾਊ ਪੁਣਾ ਸੀ ਉਹ ਜਗਤ ਵਿੱਚੋਂ ਘਟ ਗਿਆ, ਧਰਮ ਘਟ ਦੀ ਸ਼ਕਤੀ ਘਟ ਗਈ।
ਪਾਪ ਪਰਚੁਰ ਜਹ ਤਹ ਜਗ ਭਇਓ,
ਜਗਤ ਵਿੱਚ ਜਿੱਥੇ ਤਿੱਥੇ ਸਭ ਪਾਸੇ ਪਾਪ ਹੀ ਪਾਪ ਪ੍ਰਵਿਰਤ ਹੋ ਗਿਆ,
ਪੰਖਣ ਧਾਰ ਧਰਮ ਉੱਡ ਗਯੋ,
ਖੰਭਾਂ ਨੂੰ ਧਾਰ ਕੇ, ਖੰਭਾਂ ਨੂੰ ਲਗਾ ਕੇ ਧਰਮ ਉੱਡ ਗਿਆ, ਇੰਜ ਪ੍ਰਤੀਤ ਹੁੰਦਾ ਜਿਵੇਂ ਧਰਮ ਕਿਤੇ ਰਿਹਾ ਨਾ ਹੋਵੇ।
ਨਹੀਂ ਨਹੀਂ ਹੋਣ ਲੱਗੀ ਅਨਤ ਬਾਤ,
ਨਿਤਾਂ ਪ੍ਰਤੀ ਨਵੀਆਂ ਨਵੀਆਂ ਗੱਲਾਂ ਹੋਣ ਲੱਗ ਪਈਆਂ, ਔਰ ਕਈ ਵਾਰੀ ਐਸੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਬਹੁਤ ਹੈਰਾਨੀ ਹੁੰਦੀ ਏ, ਤੇ ਫਿਰ ਲੋਕ ਕਹਿੰਦੇ ਜੀ ਕਲਯੁਗ ਹੈ ਕਲਯੁਗ ਜੀ,
ਜੈ ਤੈ ਬਾੜ ਚਲਿਓ ਉਤਪਾਤ,
ਜਿੱਥੇ ਤਿੱਥੇ ਸਭ ਥਾਵਾਂ ਵਿੱਚ ਉਪਦਰਵ ਹੀ ਉਪਦਰਵ ਜਿਹੜੇ ਨੇ, ਪਾਪ ਹੀ ਪਾਪ ਵੱਧ ਚੱਲੇ ਨੇ,
ਸਭ ਜਗ ਚਲਤੇ ਔਰ ਹੀ ਕਰਮ,
ਸਾਰਾ ਜਗਤ ਸਾਰਾ ਸੰਸਾਰ ਸਿਰਫ ਇੱਕ ਦੇਸ਼ ਦੀ ਦਾ ਵਰਣਨ ਨਹੀਂ ਕਰ ਰਹੇ, ਸਾਰਾ ਜਗਤ ਸਾਰਾ ਸੰਸਾਰ ਜਿਹੜਾ ਹੋਰ ਹੋਰ ਪ੍ਰਕਾਰ ਦੇ ਕਰਮਾਂ ਵਾਲੇ ਪਾਸੇ ਹੀ ਚੱਲ ਪਿਆ ਹੈ।
ਜੈ ਤੈ ਘਟ ਗਯੋ ਤਰਾ ਤਰਾ ਧਰਾ ਤੇ ਧਰਮ,
ਜਿੱਥੇ ਤਿੱਥੇ ਧਰਾ ਧਰਤੀ ਤੋਂ ਧਰਮ ਘਟ ਗਿਆ, ਧਰਮ ਦੀ ਸ਼ਕਤੀ ਖੀਣ ਹੋ ਗਈ।
ਮਾਲਤੀ ਛੰਦ,
ਕਹਿੰਦੇ ਨੇ ਸਪੇਨ ਵਿੱਚ 18,000 ਮਸਜਿਦਾਂ ਸਨ, ਅੱਜ ਕੋਈ ਮਸਜਿਦ ਵੀ ਨਹੀਂ ਰਹੀ, ਉੱਥੇ ਜਾ ਕੇ ਕੋਈ ਵੀ ਨਹੀਂ ਕਹਿੰਦਾ ਅੱਲਾਹੂ ਅਕਬਰ, ਅੱਲਾ ਹੀ ਸਭ ਤੋਂ ਵੱਡਾ, ਕੋਈ ਨਹੀਂ ਦਿੰਦਾ, ਕੋਈ ਉੱਥੇ ਬਾਂਗ ਨਹੀਂ ਦਿੰਦਾ, ਕੋਈ ਉੱਥੇ ਨਮਾਜ਼ ਨਹੀਂ ਪੜ੍ਹਦਾ, ਕੋਈ ਉੱਥੇ ਕੁਰਾਨੇ ਤਿਲਾਵਤ ਨਹੀਂ ਕਰਦਾ, ਕੋਈ ਹਦੀਸਾਂ ਦਾ ਵਖਿਆਨ ਵਾਸ ਨਹੀਂ ਕਰਦਾ। ਇਸੇ ਤਰ੍ਹਾਂ ਸਾਰੇ ਜਗਤ ਦੀ ਅਵਸਥਾ ਬਦਲਦੀ ਜਾਂਦੀ ਏ। ਇਹਨਾਂ ਮੁਲਕਾਂ ਵਿੱਚ ਵੀ ਹੁਣ ਕਿੰਨੇ ਕੁ ਲੋਕ ਚਰਚ ਵਿੱਚ ਜਾਂਦੇ ਨੇ, ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜੇ ਜਗਤ ਦੇ ਅੰਦਰ ਧਰਤੀ ਤੋਂ ਜੈ ਤੈ ਜਿੱਥੇ ਤਿੱਥੇ ਧਰਤੀ ਤੋਂ ਧਰਮ ਜਿਹੜਾ ਸੀ ਘਟ ਗਿਆ। ਮਾਲਤੀ ਛੰਦ, ਜਹ ਤਹ ਦੇਖੀਅਤ, ਜਿੱਥੇ ਤਿੱਥੇ ਦੇਖੀਦਾ ਹੈ, ਜਿਸ ਪਾਸੇ ਦੇਖੋ ਜਿਸ ਪਾਸੇ ਨਜ਼ਰ
ਉਠਾਓ,
ਤਹ ਤਹ ਤਿੱਥੇ ਤਿੱਥੇ ਧਰਮ ਹੀ ਪਾਪ ਹੀ ਦੇਖੀਦਾ ਹੈ।
ਸਕਲ ਕੁਕਰਮੀ,
ਸਾਰੇ ਲੋਕ ਮਾੜੇ ਕਰਮਾਂ ਵਾਲੇ ਹੋ ਗਏ, ਬਾਪ ਜੇ ਆਪ ਹੀ ਮਾੜੇ ਕਰਮਾਂ ਵਾਲੇ ਪਾਸੇ ਪ੍ਰਵਿਰਤ ਹੋਵੇਗਾ, ਉਹ ਬੇਟੇ ਨੂੰ ਕੀ ਸਮਝਾ ਸਕੇਗਾ? ਜੇ ਮਾਂ ਹੀ ਕੁਕਰਮਨ ਹੋ ਜਾਵੇਗੀ ਉਹ ਧੀ ਨੂੰ ਕਿਵੇਂ ਸਮਝਾਵੇਗੀ? ਜੇ ਸੱਸ ਦਾ ਹੀ ਇਖਲਾਕ ਨਹੀਂ ਹੋਵੇਗਾ ਉਹ ਨੂੰਹ ਨੂੰ ਕਿਵੇਂ ਰੋਕ ਸਕੇਗੀ? ਇਸ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ ਸਾਰੇ ਹੀ ਮਾੜੇ ਕਰਮੀ ਹੋ ਗਏ,
ਕਹੂੰ ਨਾ ਧਰਮੀ,
ਕਿਤੇ ਕੋਈ ਧਰਮੀ ਨਾ ਰਿਹਾ।
ਜਹ ਤਹ ਗੁਨੀਅਤ,
ਜਿੱਥੇ ਤਿੱਥੇ ਗੁਨੀਅਤ ਵਿਚਾਰੀ ਦਾ ਹੈ,
ਤਹ ਤਹ ਸੁਨੀਅੰਤ,
ਕਹਿੰਦੇ ਤਿੱਥੇ ਤਹ ਤਿੱਥੇ ਸੁਨੀਤਾ ਸੁਨੀਦਾ ਹੈ, ਸਭ ਆਪਾਸਾਂ ਤੇ ਖਬਰਾਂ ਸੁਣੀ ਦੀਆਂ ਨੇ, ਵਿਚਾਰਾਂ ਸੁਣੀ ਦੀਆਂ ਨੇ। ਗੰਗਾ ਨਗਰ ਜਿੱਥੇ ਮਹਾਂਪੁਰਸ਼ ਹਰ ਸਾਲ ਜਾਂਦੇ ਸਨ, ਉਸ ਇਲਾਕੇ ਵਿੱਚ 70 ਸਾਲ ਦੀ ਬਜ਼ੁਰਗ ਔਰਤ ਪੋਤਰਿਆਂ ਦੋਤਰਿਆਂ ਤੋਂ ਪੜ ਦੋਤਰਿਆਂ ਵਾਲੀ ਤੇ 80 ਸਾਲਾਂ ਦੇ ਬਜ਼ੁਰਗ ਨੇ ਹੁਣ ਵਿਆਹ ਕੀਤਾ। ਕਹਿੰਦੇ ਨੇ ਇਵੇਂ ਇਹੋ ਜਿਹੀਆਂ ਤਿੱਥੇ ਤਿੱਥੇ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਸੁਣੀਆਂ ਜਾਂਦੀਆਂ ਹਨ।
ਸਭ ਜਗ ਪਾਪੀ,
ਸਾਰਾ ਜਗਤ ਪਾਪੀ ਹੈ,
ਕਹੂੰ ਨਾ ਜਾਪੀ,
ਕਿਤੇ ਕਹੂੰ ਕਿਤੇ ਵੀ ਕੋਈ ਪਰਮੇਸ਼ਵਰ ਦਾ ਜਾਪ ਕਰਨ ਵਾਲਾ ਪ੍ਰਤੀਤ ਨਹੀਂ ਹੁੰਦਾ। ਕਿੰਨਾ ਜ਼ੋਰ ਲਾ ਲਾ ਕੇ ਲੋਕ ਰਾਜਨੀਤਿਕ ਲੋਕਾਂ ਦੀ ਤਾਰੀਫ ਕਰਦੇ ਸਨ, ਅਸੀਂ ਵੀ ਆਪਣੇ ਧਾਰਮਿਕ ਆਗੂਆਂ ਦਾ ਗੁਰੂ ਕੀ ਹਜ਼ੂਰੀ ਵਿੱਚ ਕਿਤਨਾ ਜ਼ੋਰ ਲਗਾ ਲਗਾ ਕੇ ਉਹਨਾਂ ਦੀਆਂ ਤਾਰੀਫਾਂ ਕਰਦੇ ਸਾਂ, ਕਿੰਨੇ ਹਾਰ ਉਹਨਾਂ ਨੂੰ ਪਾਉਂਦੇ ਸਾਂ। ਅਸੀਂ ਤੇ ਉਹਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦਿਆ, ਕਦੇ ਨੋਟਾਂ ਦੇ ਹਾਰਾਂ ਦੇ ਨਾਲ ਲੱਦਿਆ, ਔਰ ਉਹਨਾਂ ਨੇ ਕੌਮ ਨੂੰ ਬਿਪਤਾ ਤੇ ਦੁੱਖਾਂ ਦੇ ਨਾਲ ਹੀ ਲੱਦ ਦਿੱਤਾ।